ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾ। ਤਾਪ ਗਵਾਇਆ ਗੁਰਪੂਰੇ, ਵਾਜੇ ਅਨਹਦ ਤੂਰੇ। ਤਾਪ ਗਵਾਇਆ ਗੁਰਪੂਰੇ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਮਹਾਨ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਸੰਗਤ ਦਾ ਪ੍ਰਵਾਹ ਅੰਮ੍ਰਿਤ ਵੇਲੇ ਤੋਂ ਜਾਰੀ ਹੈ, ਜਿੱਥੇ ਆਪ ਜੀ ਨੇ ਗੁਰਬਾਣੀ ਦਾ ਨਿਤਨੇਮ ਸਰਵਣ ਕੀਤਾ। ਉੱਥੇ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਆਪ ਸੰਗਤਾਂ ਨੇ ਸਰਵਣ ਕੀਤਾ। 15 ਅਕਤੂਬਰ ਨੂੰ ਆਪਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਵਤਾਰ ਗੁਰਪੁਰਬ, ਤਿੰਨ ਕੌ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰਛਾਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ, ਐਸੇ ਸਤਿਗੁਰਾਂ ਦੇ ਪਾਵਨ ਪਵਿੱਤਰ ਅਵਤਾਰ ਪ੍ਰਕਾਸ਼ ਗੁਰਪੁਰਬ ਉੱਤੇ ਸੰਸਾਰ ਭਰ ਵਿੱਚੋਂ ਸੰਗਤਾਂ ਨੇ ਬੜੀ ਸ਼ਰਧਾ ਨਾਲ, ਭਾਵਨਾ ਨਾਲ, ਪ੍ਰੇਮ ਨਾਲ, ਉਤਸ਼ਾਹ ਨਾਲ ਆ ਕੇ ਹਾਜ਼ਰੀਆਂ ਭਰੀਆਂ ਔਰ ਸਤਿਗੁਰਾਂ ਦੇ ਦਰ ਤੋਂ ਮਹਾਨ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹਨ। ਸਤਿ ਸੰਗਤ ਜੀ, ਜੋ ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰਾਂ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਇਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਆਪ ਉਚਾਰਨ ਕੀਤੇ ਹਨ। ਇਹ ਸ੍ਰੀ ਮੁਖਵਾਕ ਦੇ ਵਿੱਚ ਸਤਿਗੁਰੂ ਜੀ ਸ਼ੁਕਰਾਨਾ ਕਰ ਰਹੇ ਹਨ। ਸਤ ਸੰਗਤ ਜੀ, ਇੱਕ ਦਾਤ ਮੰਗਣੀ ਔਰ ਮੰਗਣ ਤੋਂ ਬਾਅਦ ਦਾਤ ਮਿਲ ਜਾਣੀ, ਫਿਰ ਦਾਤ ਨੂੰ ਪ੍ਰਾਪਤ ਕਰਕੇ ਮਾਲਕ ਦਾ ਸ਼ੁਕਰਾਨਾ ਕਰਨਾ, ਦਾਤ ਮੰਗਣ ਦਾ ਅਧਿਕਾਰ ਕਿੱਥੇ ਹੁੰਦਾ ਹੈ? ਸਤ ਸੰਗਤ ਜੀ, ਡਣੇ ਖਣੇ ਕੋਲੋਂ ਆਪਾਂ ਦਾਤ ਨਹੀਂ ਮੰਗ ਸਕਦੇ। ਜੇ ਕੋਈ ਵਿਅਕਤੀ ਦਾਤ ਦੇਣ ਦੇ ਸਮਰੱਥ ਨਹੀਂ, ਦਾਨ ਦੇਣ ਦੇ ਸਮਰੱਥ ਨਹੀਂ, ਤਾਂ ਉਸ ਕੋਲੋਂ ਮੰਗਣ ਦਾ ਵੀ ਕੋਈ ਲਾਭ ਨਹੀਂ ਹੋਇਆ ਕਰਦਾ। ਧਰਮ ਸ਼ਾਸਤਰ ਆਗਿਆ ਦਿੰਦੇ ਹੈ ਕਿ ਦਾਨ ਉੱਥੋਂ ਮੰਗਿਆ ਜਾਣਾ ਚਾਹੀਦਾ ਹੈ ਜਿੱਥੇ ਵਿਅਕਤੀ ਦਾਨ ਦੇਣ ਦੇ ਸਮਰੱਥ ਹੋਵੇ ਔਰ ਦਾਨ ਦੇਣ ਦਾ ਉਸ ਦੇ ਮਨ ਵਿੱਚ ਉਤਸ਼ਾਹ ਵੀ ਹੋਵੇ, ਪ੍ਰੇਮ ਵੀ ਹੋਵੇ, ਸ਼ਰਧਾ ਵੀ ਹੋਵੇ। ਦਾਤ ਉੱਥੋਂ ਹੀ ਮੰਗਣੀ ਚਾਹੀਦੀ ਹੈ। ਸਮਰੱਥ ਹੋਣ ਦੇ ਬਾਵਜੂਦ ਬੰਦਾ ਦਾਤ ਨਾ ਦੇਣ ਦਾ ਇੱਛੁਕ ਹੋਵੇ ਤਾਂ ਉੱਥੋਂ ਦਾਤ ਮੰਗਣ ਦਾ ਅਧਿਕਾਰ ਨਹੀਂ ਹੈ। ਬਹੁਤ ਸੰਸਾਰ ਦੇ ਅੰਦਰ ਲੋਕ ਹਨ ਗੁਰਬਾਣੀ ਵਿੱਚ ਚਾਰ ਤਰ੍ਹਾਂ ਦੇ ਦਾਤਿਆਂ ਦਾ ਜ਼ਿਕਰ ਆਉਂਦਾ ਹੈ। ਸਤੀਆ ਮਨ ਸੰਤੋਖ ਉਪਜੈ ਦੇਣ ਕੈ ਵਿਚਾਰ, ਦੇ ਦੇ ਮੰਗਹਿ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਸਤਿਗੁਰੂ ਫਰਮਾਨ ਕਰਦੇ ਹੈ ਕਿ ਉਹ ਸੱਤ ਪ੍ਰਤੱਗੀ ਲੋਕ, ਸੱਤ ਪ੍ਰਤੱਗੀ ਕਿਹਨਾਂ ਨੂੰ ਕਿਹਾ, ਜਿਹੜੇ ਧਰਮ ਦੇ ਮਾਰਗ 'ਤੇ ਚੱਲਣ ਵਾਲੇ ਹੈ, ਧਰਮ ਦੇ ਅਨੁਕੂਲ ਆਪਣਾ ਜੀਵਨ ਚਲਾਉਣ ਵਾਲੇ ਹੈ, ਧਰਮ ਦੇ ਅਨੁਸਾਰੀ ਹਨ। ਸੰਗਤ ਜੀ, ਜਿਹੜੇ ਸ਼ੁਭ ਗੁਣ ਹੈ ਜੀਵਨ ਵਿੱਚ, ਇਹ ਧਰਮ ਦੇ ਮਾਰਗ 'ਤੇ ਚੱਲ ਕੇ ਜੀਵ ਨੂੰ ਪ੍ਰਾਪਤ ਹੁੰਦੇ ਹੈ। ਧਰਮ ਦੇ ਗੁਣਾਂ ਦੀਆਂ 10 ਬੜੀਆਂ ਸੁੰਦਰ ਨਿਸ਼ਾਨੀਆਂ ਅਤੇ ਧਰਮ ਦੇ ਮਾਰਗ 'ਤੇ ਚੱਲਣ ਵਾਲਿਆਂ ਦੇ 10 ਗੁਣ ਦੱਸੇ ਆ ਸਾਡੇ ਧਾਰਮਿਕ ਗ੍ਰੰਥਾਂ ਦੇ ਅੰਦਰ। ਖਿਮਾ, ਅਹਿੰਸਾ, ਦਇਆ, ਤਪ, ਸਤ ਬਚਨ ਤਪ ਦਾਨ, ਸੀਲ, ਸੋਚ, ਤ੍ਰਿਸ਼ਨਾ ਬਿਨਾਂ ਧਰਮ ਲਿੰਗ ਤਸ ਜਾਨ। ਕਹਿੰਦੇ ਧਰਮੀ ਕੌਣ ਹੈ, ਧਰਮ ਦੇ ਮਾਰਗ 'ਤੇ ਕੌਣ ਚੱਲਦਾ ਹੈ, ਧਰਮ ਦੇ ਮਾਰਗ 'ਤੇ ਚੱਲ ਕੇ ਕਿਹੜੇ ਗੁਣਾਂ ਨੂੰ ਧਾਰਨ ਕਰਕੇ ਬੰਦਾ ਧਰਮੀ ਬਣਦਾ ਹੈ। ਤਾਂ ਵਿਦਵਾਨ ਲਿਖਦੇ ਹੈ, ਅਨੁਭਵੀ ਪੁਰਸ਼ ਲਿਖਦੇ ਹੈ ਕਿ ਖਿਮਾ, ਸਭ ਤੋਂ ਪਹਿਲਾਂ ਖਿਮਾ ਵਾਲਾ ਗੁਣ, ਬੰਦੇ ਦੇ ਵੱਡੇ ਵੱਡੇ ਗੁਨਾਹ ਦੇਖ ਕੇ ਉਸ ਨੂੰ ਖਿਮਾ ਕਰ ਦੇਣੀ। ਮੇਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਗੁਰਤਾ ਗੱਦੀ ਦੇ ਸਿੰਘਾਸਨ ਉੱਤੇ ਛੱਡ ਕੇ ਬੈਠੇ ਹੈ। ਦੂਸਰੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਦਾਤੂ ਜੀ ਕ੍ਰੋਧ ਵਿੱਚ ਆ ਕੇ ਸਤਿਗੁਰੂ ਜੀ ਦੀ ਪੂਜਾ ਨੂੰ, ਸਨਮਾਨ ਨੂੰ, ਸਤਿਕਾਰ ਨੂੰ ਵੇਖ ਕੇ ਡਰ ਨਹੀਂ ਪਾਉਂਦੇ। ਕਈ ਮਨੁੱਖਾਂ ਦਾ ਸੁਭਾਅ ਹੁੰਦਾ ਕਿਸੇ ਦੀ ਵਡਿਆਈ ਨੂੰ, ਕਿਸੇ ਦੀ ਕੀਰਤੀ ਨੂੰ, ਕਿਸੇ ਦੀ ਸ਼ੋਭਾ ਨੂੰ ਦੇਖ ਕੇ ਸਹਾਰ ਨਾ ਪਾਉਣਾ। ਈਰਖਾ ਦਾ ਬੜਾ ਭਿਆਨਕ ਰੋਗ ਹੈ, ਇਸ ਤੋਂ ਕੋਈ ਵਿਰਲਾ ਹੀ ਬਚਿਆ ਹੋਇਆ ਹੈ। ਸਤਿਗੁਰੂ ਜੀ ਦੇ ਪ੍ਰਤਾਪ ਨੂੰ ਨਾ ਸਹਾਰ ਸਕਿਆ। ਗੁਰੂ ਸਪੁੱਤਰ ਹੈ, ਗੁਰੂ ਸਾਹਿਬ ਜਾਦਾ ਹੈ, ਸਤ ਸੰਗ ਜੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪਣੇ ਮੁਖਾਰਬਿੰਦ ਤੋਂ ਇਹ ਬਚਨ ਜ਼ਰੂਰ ਤਾਗੀਦ ਰੂਪ ਵਿੱਚ ਆਖਿਆ ਕਰਦੇ ਸਨ ਕਿ ਗੁਰੂ ਪਰਿਵਾਰ ਦੇ ਜਿੰਨੇ ਵੀ ਵੰਸ਼ਜ ਹੋਏ ਹੈ ਉਹਨਾਂ ਦਾ ਨਾਮ ਬੜੇ ਸਤਿਕਾਰ ਨਾਲ ਹੀ ਸਾਨੂੰ ਲੈਣਾ ਚਾਹੀਦਾ, ਕਿਉਂਕਿ ਉਹ ਗੁਰੂ ਕੁਲ ਵਿੱਚੋਂ ਹੋਏ ਹੈ। ਗੁਰੂ ਕੁਲ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਇਸ ਕਰਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਦਾਤੂ ਜੀ ਸਤਿਗੁਰੂ ਜੀ ਦਾ ਪ੍ਰਤਾਪ ਨਾ ਸਹਾਰ ਸਕੇ। ਤਾਂ ਖਡੂਰ ਸਾਹਿਬ ਤੋਂ ਚੱਲ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਸਿੰਘਾਸਨ 'ਤੇ ਬੈਠਿਆਂ ਜਾ ਕੇ ਲੱਕ ਵਿੱਚ ਜ਼ੋਰ ਦੀ ਪੈਰ ਸਮੇਤ ਲੱਤ ਮਾਰੀ ਤਾਂ ਸਤਿਗੁਰੂ ਜੀ ਦੀ ਬਿਰਧ ਅਵਸਥਾ ਹੈ, 100 ਸਾਲ ਤੋਂ ਉੱਤੇ ਵਿਰੇਸ ਹੈ, ਸੱਚੇ ਪਾਤਸ਼ਾਹ ਸਿੰਘਾਸਨ ਤੋਂ ਥੱਲੇ ਡਿੱਗ ਪੈਂਦੇ ਹੈ। ਔਰ ਖਿਮਾ ਦਾ ਕਿੱਡਾ ਵੱਡਾ ਗੁਣ ਹੈ। ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ, ਜਿਨ੍ਹਾਂ ਨੇ ਮਹਾਨ ਘਾਲਣਾ ਕਰ ਕਰਕੇ ਆਪਣੇ ਸਰੀਰ ਨੂੰ ਕਮਾਇਆ ਹੋਇਆ ਸੀ। ਘਾਲਣਾ ਤੋਂ ਬਿਨਾਂ ਸਰੀਰ ਨੂੰ ਕਮਾਇਆ ਨਹੀਂ ਜਾਂਦਾ। 12 ਸਾਲ ਲਗਾਤਾਰ ਤਾਂ ਧੰਨ ਗੁਰੂ ਅੰਗਦ ਦੇਵ ਜੀ ਦੇ ਦਰ ਦੀ ਮਹਾਨ ਸੇਵਾ ਕੀਤੀ, ਬੜੀ ਕਠਿਨ ਸੇਵਾ ਕੀਤੀ ਇਤਨੀ ਬਿਰਧ ਅਵਸਥਾ ਦੇ ਵਿੱਚ। ਸਾਧ ਸੰਗਤ ਜੀ, 72 ਸਾਲ ਦੀ ਉਮਰ ਵਿੱਚ, ਬੁਢੇਪੇ ਵਿੱਚ, ਜਦੋਂ ਬੰਦਾ ਮੰਜੀ ਤੋਂ ਉੱਠ ਕੇ ਤੁਰ ਫਿਰ ਨਹੀਂ ਸਕਦਾ, ਉਸ ਆਰਜੂ ਵਿੱਚ ਸਤਿਗੁਰੂ ਜੀ ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆ ਕੇ ਆਪਣੇ ਸੀਸ 'ਤੇ ਨਿਤਾ ਪ੍ਰਤੀ ਖਡੂਰ ਸਾਹਿਬ ਤੋਂ ਆਪ ਸੱਚੇ ਪਾਤਸ਼ਾਹ ਜੀ ਗਾਗਰ ਲੈ ਕੇ ਬਿਆਸ ਦਰਿਆ ਤੋਂ ਜਿੱਥੇ ਅੱਜ ਗੋਇੰਦਵਾਲ ਸਾਹਿਬ ਹੈ ਪਿੱਛਲ ਪੈਰੀ ਤੁਰੇ ਜਾਂਦੇ ਜਪਜੀ ਸਾਹਿਬ ਜੀ ਦੇ ਪਾਠ ਕਰੀ ਜਾਂਦੇ ਹਜ਼ੂਰ 84 ਪਾਠ ਰੋਜ਼ਾਨਾ ਸ੍ਰੀ ਜਪਜੀ ਸਾਹਿਬ ਜੀ ਦੇ ਕਰਦੇ ਸਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਾਲ ਸੇਵਾ ਨਾਲ ਪਾਠ ਤੇ ਪਿੱਛਲ ਪੈਰੀ ਤੁਰਦੇ ਆ ਖੂਨ ਖਡੂਰ ਸਾਹਿਬ ਵੱਲ ਨੂੰ ਆਪਣੀ ਕੰਡ ਆਪਣੀ ਪਿੱਠ ਨਹੀਂ ਕਰਦੇ ਇੰਨਾ ਸਨਮਾਨ ਗੁਰੂ ਦਾ ਅਦਬ ਸਤਿਕਾਰ ਰੱਖਣ ਦੀ ਸਾਨੂੰ ਧੰਨ ਗੁਰੂ ਅਮਰਦਾਸ ਜੀ ਨੇ ਸੇਵਕ ਰੂਪ ਵਿੱਚ ਡਾਟ ਸਿਖਾਈ ਔਰ ਬਿਆਸ ਦਰਿਆ ਤੋਂ ਜਲ ਭਰ ਕੇ ਲਿਆ ਕੇ ਪਿਤਾ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਇਸ਼ਨਾਨ ਕਰਵਾਉਂਦੇ ਹੈ ਇੰਨੀ ਘਾਲਣਾ ਘਾਲ ਘਾਲ ਕੇ ਸਰੀਰ ਨੂੰ ਵੀ ਕਮਾਇਆ ਹੋਇਆ ਸਤਿਗੁਰੂ ਜੀ ਉੱਠੇ ਸੰਭਾਲਿਆ ਸਰੀਰ ਖਿਮਾ ਦਾ ਗੁਣ ਵੇਖੋ ਇਤਨੀ ਖਿਮਾ ਕਿਸੇ ਵੱਡੇ ਤੋਂ ਵੱਡੇ ਔਲੀਆ ਪੈਗੰਬਰ ਰਿਸ਼ੀ ਮੁਨੀ ਅਵਤਾਰ ਦੇ ਇਤਿਹਾਸ ਵਿੱਚੋਂ ਵੀ ਨਹੀਂ ਮਿਲਦੀ ਜਿਤਨੀ ਖਿਮਾ ਅਤੇ ਨਿਮਰਤਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਉੱਠਦੇ ਹੈ ਬਾਬਾ ਦਾਤੂ ਜੀ ਦਾ ਚਰਨ ਪਕੜ ਕੇ ਆਪਣੇ ਹੱਥਾਂ ਨਾਲ ਉਹਨਾਂ ਦੇ ਪੈਰ ਨੂੰ ਪਲੋਸਦੇ ਹੈ ਮਲਦੇ ਹੈ ਔਰ ਕੀ ਬਚਨ ਆਖਦੇ ਹੈ ਆਪ ਗੁਰੂ ਸਾ ਗੁਰੂ ਗੁਰੂ ਕੁਲ ਵਿੱਚੋਂ ਗੁਰੂ ਕੇ ਸਾਹਿਬ ਜਾਦੇ ਹੋ ਮੇਰੇ ਤੋਂ ਭਾਰੀ ਵਗਿਆ ਹੋ ਗਈ ਮੈਨੂੰ ਆਪ ਜੀ ਦੇ ਸਨਮਾਨ ਔਰ ਸਤਿਕਾਰ ਲਈ ਨਗਰ ਤੋਂ ਬਾਹਰ ਜਾ ਕੇ ਖੜਨਾ ਚਾਹੀਦਾ ਸੀ ਕਿ ਸਭ ਤੋਂ ਅੱਗੇ ਜਾ ਕੇ ਤੁਹਾਨੂੰ ਆਦਮ ਸਨਮਾਨ ਔਰ ਸਤਿਕਾਰ ਨਾਲ ਮੈਂ ਲੈ ਕੇ ਆਉਂਦਾ ਸਤ ਸੰਗਤ ਜੀ ਕਿਸੇ ਪਵਿੱਤਰ ਆਤਮਾ ਦਾ ਕਿਸੇ ਵਿਦਵਾਨ ਦਾ ਕਿਸੇ ਭਜਨੀਕ ਦਾ ਕਿਸੇ ਗੁਣੀ ਪੁਰਸ਼ ਦਾ ਆਪਣੇ ਤੋਂ ਵੱਡੇ ਦਾ ਬਜ਼ੁਰਗਾਂ ਦਾ ਸਤਿਕਾਰਯੋਗ ਹਸਤੀਆਂ ਦਾ ਸਨਮਾਨ ਕਰਨਾ ਇਹ ਧਰਮ ਸ਼ਾਸਤਰ ਸਾਨੂੰ ਆਗਿਆ ਦਿੰਦਾ ਤੁਲਸੀ ਜੀ ਨੇ ਬੜਾ ਸੁੰਦਰ ਲਿਖਿਆ ਉਹ ਕਹਿੰਦੇ ਆਬਦ ਕੋ ਆਦਰ ਨਹੀਂ ਨੈਨ ਨਹੀਂ ਸੁਨੇਹ ਤੁਲਸੀ ਤਾਹ ਨ ਜਾਈਏ ਭਾਵੇਂ ਕੰਚਨ ਵਰਸੈ ਮੇਂ ਉਹ ਕਹਿੰਦੇ ਆਏ ਦਾ ਸਨਮਾਨ ਨਹੀਂ ਹੋ ਰਿਹਾ ਔਰ ਅੱਖਾਂ ਪਿਆਰ ਸਤਿਕਾਰ ਵਿੱਚ ਅਗਲੇ ਦੇ ਮਾਣ ਵਿੱਚ ਨਹੀਂ ਝੁਕੀਆਂ ਤਾਂ ਕਹਿੰਦੇ ਐ ਬੰਦੇ ਉੱਥੇ ਭੁੱਲ ਕੇ ਨਾ ਜਾਈ ਭਾਵੇਂ ਉੱਥੇ ਸੋਨੇ ਦਾ ਮੀਂਹ ਕਿਉਂ ਵੀ ਨਾ ਵਰਸਦਾ ਹੋਵੇ ਨਿਰਤਨ ਆਦਰ ਕੋਈ ਨਾ ਦੇ ਗੁਰਬਾਣੀ ਦਾ ਫਰਮਾਨ ਹੈ ਪਰ ਇਹ ਸਤਿਗੁਰੂ ਦਾ ਦਰੀ ਹੈ ਧੰਨ ਗੁਰੂ ਅਮਰਦਾਸ ਜੀ ਆਖਣ ਲੱਗੇ ਮੈਨੂੰ ਨਗਰ ਤੋਂ ਬਾਹਰ ਜਾ ਕੇ ਤੁਹਾਨੂੰ ਸਨਮਾਨ ਪੂਰਵਕ ਲੈ ਕੇ ਆਉਣਾ ਚਾਹੀਦਾ ਸੀ ਹਾਲਾਂਕਿ ਬਾਬਾ ਦਾਸੂ ਜੀ ਦੱਸ ਕੇ ਤਾਂ ਆਏ ਨਹੀਂ ਦਾਤੂ ਜੀ ਦੱਸ ਕੇ ਨਹੀਂ ਆਏ ਔਰ ਬਿਨਾਂ ਦੱਸਿਆਂ ਤੋਂ ਆਏ ਮਨ ਵਿੱਚ ਛਲ ਲੈ ਕੇ ਆਏ ਉਲਟਾ ਕ੍ਰੋਧ ਵੱਸ ਹੋ ਕੇ ਸਤਿਗੁਰੂ ਜੀ ਦੇ ਲੱਤ ਮਾਰ ਦਿੱਤੀ ਹੈ ਜ਼ੋਰ ਦੀ ਪੈਰ ਮਾਰ ਕੇ ਥੱਲੇ ਸੁੱਟ ਦਿੱਤਾ ਪਰ ਖਿਮਾ ਵੇਖੋ ਧੰਨ ਗੁਰੂ ਅਮਰਦਾਸ ਜੀ ਦੇ ਹਿਰਦੇ ਵਿੱਚ ਸਾਧ ਸੰਗਤ ਜੀ ਬੜਾ ਸੁੰਦਰ ਪ੍ਰਮਾਣ ਆਉਂਦਾ ਖਾਦ ਖੋਦ ਧਰਤੀ ਸਹਿ ਕਾਟ ਕੂਟ ਧਰਤੀ ਸਹਿ ਕਹਿੰਦੇ ਸੰਸਾਰ ਵਿੱਚ ਜਿਹੜੀ ਧਰਤੀ ਹੈ ਨਾ ਇਹ ਆਪਣੇ ਜੀਵਨ ਵਿੱਚ ਖਾਦ ਖੋਦ ਧਰਤੀ ਸਹਿ ਕਾਟ ਕੂਟ ਬਨ ਰਾਏ ਬੋਲ ਕੁਬੋਲ ਸਾਧੂ ਸਹਿ ਔਰ ਪੈ ਸਹਿਆ ਨਾ ਜਾਏ ਕਹਿੰਦੇ ਧਰਤੀ ਨੂੰ ਪੁੱਟਣਾ ਔਰ ਧਰਤੀ ਨੂੰ ਧਰਤੀ ਦੇ ਉੱਤੇ ਭਾਰ ਲੈ ਕੇ ਚੱਲਣਾ ਔਰ ਖਾਦ ਖੋਦ ਧਰਤੀ ਸਹਿ ਕਾਟ ਕੂਟ ਬਨ ਰਾਏ ਜਿੰਨੇ ਵੀ ਜੰਗਲ ਹੈ ਉਹਨਾਂ ਨੂੰ ਵੀ ਲੋਕ ਕੱਟ ਕੱਟ ਕੇ ਧਰਤੀ ਦੇ ਉੱਤੇ ਸਿੱਟਦੇ ਹੈ ਔਰ ਧਰਤੀ ਨੂੰ ਪੁੱਟਦੇ ਵੀ ਹੈ ਧਰਤੀ ਦੇ ਉੱਤੇ ਭਾਰ ਵੀ ਪਾਉਂਦੇ ਹੈ ਪਰ ਕਹਿੰਦੇ ਧਰਤੀ ਵਿੱਚ ਕਿੰਨਾ ਵੱਡਾ ਧੀਰਜ ਹੈ ਕਿ ਧਰਤੀ ਇਹ ਸਾਰਾ ਕੁਝ ਸਹਾਰ ਕੇ ਫਿਰ ਖਿਮਾ ਰੱਖਦੀ ਹੈ। ਧਰਤੀ ਨੂੰ ਪੁੱਟਣ ਵਾਲਿਆਂ ਨੂੰ ਕਦੇ ਧਰਤੀ ਮਾੜਾ ਨਹੀਂ ਆਖਦੀ, ਧਰਤੀ ਉੱਤੇ ਭਾਰ ਪਾਉਣ ਵਾਲਿਆਂ ਨੂੰ ਧਰਤੀ ਨੇ ਕਦੇ ਮਾੜਾ ਨਹੀਂ ਆਖਿਆ, ਔਰ ਧਰਤੀ ਦੇ ਉੱਤੇ ਗੰਦਗੀ ਫੈਲਾਉਣ ਵਾਲਿਆਂ ਨੂੰ ਵੀ ਧਰਤੀ ਨੇ ਕਦੇ ਮਾੜਾ ਨਹੀਂ ਆਖਿਆ। ਪ੍ਰਮਾਣ ਦਿੱਤਾ ਫਿਰ ਉਹ ਕਹਿੰਦੇ ਇਸੇ ਤਰ੍ਹਾਂ ਬੋਲ ਕਬੋਲ ਸਾਧੂ ਸਹਿ ਔਰ ਪੈ ਸਹਿਆ ਨਾ ਜਾਏ। ਬੋਲ ਸਨਮਾਨ ਦੇ ਬਚਨ, ਕਬੋਲ ਅਪਮਾਨ ਦੇ ਬਚਨ, ਨਰਾਦਰੀ ਦੇ ਬਚਨ। ਧਰਤੀ ਵਰਗਾ ਜਿਹੜਾ ਤਾਂ ਕਹਿੰਦੇ ਸਾਧੂ ਦੇ ਹਿਰਦੇ ਵਿੱਚ ਹੁੰਦਾ, ਜਿਹੜਾ ਇਸ ਤਰ੍ਹਾਂ ਸਭ ਕੁਝ ਸਹਾਰ ਕੇ ਜਰ ਕੇ ਫਿਰ ਵਾਹਿਗੁਰੂ ਦੀ ਰਜਾ ਵਿੱਚ ਚੱਲਦਾ ਹੈ। ਇਸ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਵਿੱਚ ਕਿੱਡਾ ਵੱਡਾ ਧੀਰਜ ਹੈ, ਕਿੱਡੀ ਵੱਡੀ ਖਿਮਾ ਹੈ। ਧਰਤੀ ਨਾਲੋਂ ਵੀ ਵੱਡਾ ਜੇਰਾ ਮੇਰੇ ਸਤਿਗੁਰੂ ਦਾ, ਕਿਉਂਕਿ ਧਰਤੀ ਨੇ ਜਦੋਂ ਧਰਤੀ ਤੇ ਪਾਪ ਹੁੰਦੇ ਆ, ਬਹੁਤ ਜ਼ਿਆਦਾ ਜ਼ੁਲਮ ਫੈਲ ਜਾਂਦਾ, ਧਰਤੀ ਵੀ ਉਦੋਂ ਦੁਖੀ ਹੋ ਕੇ ਪੁਕਾਰ ਕਰਦੀ ਹੈ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਖ ਦੇਵੈ ਸਹਿਜ ਸੁਭਾਏ, ਉਹ ਵੀ ਬੇਨਤੀਆਂ ਕਰਦੀ ਹੈ। ਪਰ ਵੱਡੇ ਵੱਡੇ ਦੁੱਖ ਆਉਣ ਤੋਂ ਬਾਅਦ ਮੇਰੇ ਸਤਿਗੁਰੂ ਨੇ ਵਾਹਿਗੁਰੂ ਅੱਗੇ ਅਰਦਾਸਾਂ ਨਹੀਂ ਕੀਤੀਆਂ, ਫਰਿਆਦਾਂ ਨਹੀਂ ਕੀਤੀਆਂ, ਭਾਣਾ ਮੰਨਿਆ, ਰਜਾ ਵਿੱਚ ਰਹੇ। ਧਰਤੀ ਨੂੰ ਵੀ ਜੇਰਾ ਬਖਸ਼ਣ ਵਾਲੇ ਸਤਿਗੁਰੂ। ਦਾਤੂ ਜੀ ਨੇ ਬਹੁਤ ਸਤਿਗੁਰੂ ਜੀ ਦੇ ਅਪਮਾਨ ਵਿੱਚ ਸ਼ਬਦ ਬੋਲੇ, ਬਹੁਤ ਈਰਖਾ ਭਰੇ ਸ਼ਬਦ ਬੋਲੇ। ਜਦੋਂ ਇਤਿਹਾਸ ਪੜ੍ਹਦੇ ਹਾਂ ਸਾਨੂੰ ਗਿਆਨ ਹੁੰਦਾ ਹੈ ਕੀ ਬੋਲਦਾ, ਵਡੇਪੇ ਵਿੱਚ ਆ ਕੇ ਮੇਰੇ ਪਿਤਾ ਨੂੰ ਭੋਲੇ ਅਤੇ ਸੂਧੇ ਸੁਭਾਅ ਦੇ ਸਨ, ਤੁਸੀਂ ਬੜੇ ਚਤਰ ਚਲਾਕ ਸੋ, ਥੋੜ੍ਹਾ ਜਿਹਾ ਸਮਾਂ ਸੇਵਾ ਕਰਕੇ ਮਗਰ ਲਾ ਕੇ ਗੁਰਤਾ ਗੱਦੀ ਲੈ ਲਈ ਔਰ ਕਾਬਜ਼ ਹੋ ਕੇ ਬੈਠ ਗਏ। ਹਾਲਾਂਕਿ ਸਾਧ ਸੰਗਤ ਜੀ ਇਹ ਜਿਹੜੀਆਂ ਊਜਾਂ ਲਾਈਆਂ ਗਈਆਂ, ਦੋਸ਼ ਲਾਏ ਗਏ, ਇਹ ਬਿਲਕੁਲ ਝੂਠੇ ਸਨ ਔਰ ਮਨ ਘੜਤ ਗੱਲਾਂ ਬਣਾਈਆਂ ਹੋਈਆਂ ਸਨ। ਦਾਤੂ ਜੀ ਆਖਣ ਲੱਗੇ ਹੁਣੇ ਹੀ ਗੋਇੰਦਵਾਲ ਸਾਹਿਬ ਨੂੰ ਛੱਡ ਕੇ ਇੱਥੋਂ ਨਿਕਲ ਜਾਓ। ਸਤਿਗੁਰੂ ਜੀ ਨੇ ਚਰਨ ਪੜੋਸਦਿਆਂ ਬਚਨ ਆਖੇ, ਬਾਬਾ ਦਾਤੂ ਜੀ ਸਾਡੇ ਤੋਂ ਖਿਮਾ ਅਵੱਗਿਆ ਹੋਈ, ਸਾਨੂੰ ਖਿਮਾ ਕਰ ਦਿਓ, ਸਾਡੇ ਤੇ ਨਾਰਾਜ਼ ਨਾ ਹੋ। ਔਰ ਉਸੇ ਵਕਤ ਗੋਇੰਦਵਾਲ ਸਾਹਿਬ ਨੂੰ ਛੱਡ ਕੇ ਚਲੇ ਗਏ। ਭਾਵੇਂ ਕਿ ਦੁਬਾਰਾ ਸੰਗਤਾਂ ਸਤਿਗੁਰੂ ਜੀ ਨੂੰ ਲੈ ਕੇ ਆਈਆਂ, ਪਰ ਸਾਧ ਸੰਗਤ ਜੀ ਕਿੱਡਾ ਵੱਡਾ ਖਿਮਾ ਦਾ ਜੇਰਾ ਧੰਨ ਗੁਰੂ ਅਮਰਦਾਸ ਜੀ ਦੇ ਹਿਰਦੇ ਵਿੱਚ ਹੈ। ਖਿਮਾ ਅਹਿੰਸਾ ਦਇਆ ਤਪ, ਜੀਵ ਘਾਤ ਸਾਰੀ ਜ਼ਿੰਦਗੀ ਨਾ ਕਰਨਾ ਕਦੇ ਭੁੱਲ ਕੇ ਵੀ। ਹਿੰਸਕ ਹੁੰਦਾ ਜੀਵਾਂ ਨੂੰ ਮਾਰਨਾ, ਅਹਿੰਸਕ ਹੁੰਦਾ ਜੀਵਾਂ ਨੂੰ ਮਾਰਨ ਤੋਂ ਰਹਿਤ ਹੋਣਾ। ਜੀਵਾਂ ਦਾ ਕਤਲ, ਜੀਵਾਂ ਨੂੰ ਮਾਰਨ ਦਾ ਪਾਪ। ਇਸ ਕਰਕੇ ਦਇਆ ਵਾਲਾ ਗੁਣ ਜੀਵਨ ਦੇ ਅੰਦਰ ਵਿਸ਼ੇਸ਼ ਤੌਰ ਤੇ ਹੋਣਾ। ਖਿਮਾ ਅਹਿੰਸਾ ਦਇਆ ਤਪ, ਤਪੱਸਵੀ ਜੀਵਨ ਹੋਣਾ। ਗੁਰੂ ਘਰ ਵਿੱਚ ਸੇਵਾ ਜਿਹੜੀ ਹੈ, ਇਸ ਤੋਂ ਵੱਡਾ ਤਪ ਕੋਈ ਨਹੀਂ। ਗੁਰਸੇਵਾ ਤਪਾ ਸਿਰ ਤਪਸਾਰ, ਧੰਨ ਗੁਰੂ ਅਮਰਦਾਸ ਜੀ ਨੇ 12 ਸਾਲ ਉਹ ਸੇਵਾ ਕਰਕੇ ਸਾਨੂੰ ਵਿਖਾਈ, ਪੂਰਨੇ ਪਾਏ, ਉਹ ਤਪੱਸਵੀ ਜੀਵਨ ਹੋਣਾ। ਵੈਸੇ ਤਾਂ ਤਪੱਸਿਆ ਦੇ ਬੜੇ ਸੁੰਦਰ ਅਰਥ ਵਿਦਵਾਨਾਂ ਨੇ ਕੀਤੇ ਹੈ, ਧਾਰਮਿਕ ਗ੍ਰੰਥਾਂ ਵਿੱਚ ਵੀ ਜ਼ਿਕਰ ਆਉਂਦਾ ਹੈ ਔਰ ਇਹ ਗੱਲ ਪਰੰਪਰਾ ਵਿੱਚ ਵੀ ਆਉਂਦੀ ਹੈ ਕਿ ਸਰੀਰ ਨੂੰ ਦੁੱਖ ਦੇ ਕੇ ਕਸ਼ਟ ਸਾਧਨ ਲੋਕ ਕਰਦੇ ਆ, ਪੁੱਠੇ ਲਮਕਦੇ ਹੈ, ਜਲ ਧਾਰੇ ਕਰਦੇ, ਅਗਨੀ ਵਿੱਚ ਸਰੀਰ ਨੂੰ ਤਪਾਉਂਦੇ ਹੈ। ਪਰ ਸਭ ਤੋਂ ਵੱਡੀ ਤਪੱਸਿਆ ਕੀ ਹੈ ਕਿ ਜੀਵਨ ਵਿੱਚ ਸੁੱਖ ਦੁੱਖ ਨੂੰ ਸਹਾਰ ਕੇ ਪਰਮੇਸ਼ਰ ਦੇ ਭਾਣੇ ਵਿੱਚ ਰੱਖਣਾ, ਮਨ ਨੂੰ ਡੋਲਣ ਨਾ ਦੇਣਾ, ਰਜਾ ਵਿੱਚ ਰਾਜੀ ਰਹਿਣਾ, ਇਸ ਤੋਂ ਵੱਡਾ ਹੋਰ ਕੋਈ ਤਪ ਨਹੀਂ। ਇਸ ਕਰਕੇ ਐਸਾ ਜੀਵਨ ਬਣਾਉਣਾ, ਤਪੱਸਵੀ ਜੀਵਨ, ਖਿਮਾ ਅਹਿੰਸਾ ਦਇਆ ਮ੍ਰਿਦ, ਔਰ ਦਿਆਲੂ ਸੁਭਾਅ ਹੋਣਾ ਅਤੇ ਮਿਠਾਸ ਦੇ ਬਚਨ ਬੋਲਣੇ, ਸੱਤ ਬਚਨ, ਸੱਤ ਬਚਨੀਆਂ ਹੋਣਾ, ਅੱਜ ਦੇ ਲੋਕ ਸਾਧ ਸੰਗਤ ਜੀ ਅਸੀਂ ਵੇਖਦੇ ਹਾਂ ਪਹਿਲਾਂ ਸਵਾਲ ਕਰਨਗੇ ਸੱਤ ਬਚਨ ਦੀ ਗੱਲ ਬਾਅਦ ਦੇ ਵਿੱਚ ਮੰਨਦੇ ਆ। ਸੱਤ ਬਚਨੀਆਂ ਕੋਈ ਵਿਰਲਾ ਹੈ, ਮਨਮਤੀਏ ਲੱਭਣ ਤੁਰ ਪਵੋ, ਜਗ੍ਹਾ ਜਗ੍ਹਾ ਤੋਂ ਤੁਹਾਨੂੰ ਮਨਮਤੀਏ ਲੱਭ ਪੈਂਦੇ ਆ। ਅੱਜ ਤਾਂ ਐਸੇ ਲੋਕ ਵੀ ਪੈਦਾ ਹੋ ਗਏ ਹੈ ਕਿ ਜਿਹੜੇ ਗੁਰੂ ਦੇ ਉੱਤੇ ਵੀ ਸ਼ੰਕਾ ਕਰ ਰਹੇ ਹੈ, ਗੁਰੂ ਪ੍ਰਤੀ ਵੀ, ਦਸ ਗੁਰੂ ਸਾਹਿਬਾਨਾਂ ਪ੍ਰਤੀ ਵੀ ਜਿਨ੍ਹਾਂ ਨੇ ਸਵਾਲ ਪੈਦਾ ਕਰ ਦਿੱਤੇ ਹੈ। ਸੰਗਤ ਜੀ, ਸ਼ਰਧਾ ਦਾ ਕੀ ਅਰਥ ਹੈ? ਸੁਖੈਨ ਸ਼ਰਧਾ ਦਾ ਅਰਥ ਹੈ ਆਪਣੇ ਗੁਰੂ ਪਿਤਾ ਦੇ ਬਚਨ ਨੂੰ ਸੱਤ ਕਰਕੇ ਮੰਨਣਾ, ਇਸੇ ਦਾ ਨਾਮ ਸ਼ਰਧਾ। ਸਿਰ ਝੁਕਾ ਦੇਣਾ, ਆਗਿਆ ਮੰਨ ਲੈਣੀ, ਇਸੇ ਦਾ ਨਾਮ ਸ਼ਰਧਾ। ਪਰ ਅੱਜ ਉਹ ਲੋਕ ਜਿਹੜੇ ਗੁਰੂ ਪ੍ਰਤੀ ਵੀ ਸ਼ੰਕਾ, ਗੁਰੂ ਪ੍ਰਤੀ ਵੀ ਸਵਾਲ ਔਰ ਗੁਰੂ ਪ੍ਰਤੀ ਵੀ ਦੁਬਿਧਾ ਪੈਦਾ ਕਰ ਰਹੇ ਹੈ, ਇਸ ਕਰਕੇ ਸੱਤ ਬਚਨ, ਸੱਤ ਬਚਨੀਆਂ ਹੋਣਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਤਿੰਨ ਭੱਬੇ ਹਮੇਸ਼ਾ ਆਪਣੇ ਨਾਲ ਰੱਖੇ ਸੇਵਾ ਵਿੱਚ। ਜਦੋਂ ਕੋਈ ਸੇਵਾ ਕਰਦਿਆਂ ਭੁੱਲ ਹੋਣੀ ਤਾਂ ਸਤਿਗੁਰੂ ਨੇ ਆਖਣਾ, ਗੁਰੂ ਪਿਤਾ ਜੀ ਭੱਬਾ ਭੁੱਲ ਹੋ ਗਈ। ਔਰ ਸਾਧ ਸੰਗਤ ਜੀ, ਜਦੋਂ ਆਗਿਆ ਕਰਨੀ ਫੇਰ ਕਹਿਣਾ ਭਾਣਾ ਸੱਤ ਬਚਨ, ਮਹਾਰਾਜ ਤੁਹਾਡਾ ਹੁਕਮ ਹੈ। ਭੁੱਲ ਗਏ ਔਰ ਭਲਾ ਜੀ, ਸੇਵਾ ਕਰਦਿਆਂ ਕੋਈ ਦੁੱਖ ਆ ਜਾਣਾ, ਕਹਿਣਾ ਭਲਾ ਹੋਇਆ, ਗੁਰੂ ਸਾਹਿਬ ਨੇ ਕਿਰਪਾ ਕਰਕੇ ਸਾਡਾ ਕੋਈ ਸੰਕਟ ਕੱਢ ਦਿੱਤਾ। ਭੁੱਲ ਗਏ, ਭਲਾ ਜੀ ਔਰ ਭਾਣਾ ਜੀ, ਤਿੰਨ ਭੱਬਿਆਂ ਦੀ ਸਾਰਾ ਜੀਵਨ ਕਮਾਈ ਕੀਤੀ ਸੱਚੇ ਪਾਤਸ਼ਾਹ ਜੀ ਨੇ। ਸੱਤ ਬਚਨ, ਸੱਤ ਬਚਨੀਆਂ ਕੋਈ ਸੰਸਾਰ ਅੰਦਰ ਵਿਰਲਾ ਹੀ ਹੁੰਦਾ, ਇਸ ਕਰਕੇ ਸੱਤ ਬਚਨ ਔਰ ਤਪ ਦਾਨ ਔਰ ਦਾਨ ਕਰਨਾ ਦਸਾਂ ਨਹੁੰ ਦੀ ਕਿਰਤ ਵਿੱਚੋਂ। ਅੱਜ ਤਾਂ ਲੋਕ ਐਸੇ ਬੋਲ ਬੋਲ ਰਹੇ ਆ ਕਿ ਗੁਰੂ ਘਰਾਂ ਦੀਆਂ ਗੋਲਕਾਂ ਵਿੱਚ ਮਾਇਆ ਨਾ ਪਾਓ, ਅਖੇ ਲੋੜਵੰਦਾਂ ਦੀ ਸੇਵਾ ਕਰੋ। ਭਾਈ, ਇੱਕ ਗੱਲ ਮੈਂ ਕਹਿ ਦਿਆਂ, ਜਿਹੜੀ ਗੁਰੂ ਘਰ ਦੀ ਗੋਲਕ ਵਿੱਚ ਮਾਇਆ ਪਾਉਣੀ ਹੈ ਨਾ, ਇਹ ਤੁਹਾਡੇ ਅਧਿਕਾਰ 'ਚ ਨਹੀਂ ਕਿ ਤੁਸੀਂ ਕਿਸੇ ਨੂੰ ਰੋਕੋ। ਇਹ ਗੁਰੂ ਸਾਹਿਬ ਦਾ ਹੁਕਮ ਹੈ, ਸਿੱਖ ਨੇ ਆਪਣਾ ਦਸਵੰਧ ਗੁਰੂ ਦੀ ਗੋਲਕ ਵਿੱਚ ਪਾਉਣਾ ਹੀ ਪਾਉਣਾ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਿਤਾ ਜੀ ਤੱਕ ਦੇ ਜਿੰਨੇ ਵੀ ਹਸਤ ਲਿਖਤ ਹੁਕਮਨਾਮੇ ਆ, ਉਹਨਾਂ ਦੇ ਵਿੱਚ ਜ਼ਿਕਰ ਆਉਂਦਾ ਗੁਰਸਿੱਖਾਂ ਨੂੰ ਕਿ ਆਪਣਾ ਦਸਵੰਧ ਲੈ ਕੇ ਗੁਰੂ ਹਜ਼ੂਰ ਆਵਣਾ, ਕਿ ਆਪਣੀ ਦਸਾਂ ਨੌਹਾਂ ਦੀ ਕਿਰਤ ਵਿੱਚੋਂ ਦਸਵਾਂ ਹਿੱਸਾ ਗੁਰੂ ਦੀ ਹਜ਼ੂਰੀ ਵਿੱਚ ਲੈ ਕੇ ਹਾਜ਼ਰ ਹੋਣਾ, ਗੁਰੂ ਕੀ ਗੋਲਕ ਵਿੱਚ ਪਾਉਣਾ। ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬੇਖੋਟ ਗਵਾਵੈ, ਏਕ ਪੀਨਾ ਦੇ ਦਸ ਪੀ ਹਿਰਲੇ ਤੋਂ ਮੂੜਾ ਕਹੁ ਕਹਾਂ ਕਰੇ। ਇਹ ਬਚਨ ਕਿਹਨਾਂ ਦੇ ਹੈ? ਧੰਨ ਗੁਰੂ ਅਰਜਨ ਦੇਵ ਜੀ ਦੇ ਬਚਨ ਹੈ। ਦਸਵਾਂ ਹਿੱਸਾ ਗੁਰੂ ਦਾ ਜਿਹੜਾ ਰੱਖ ਕੇ, ਗੁਰੂ ਦੇ ਹਿੱਸੇ ਨੂੰ ਜਿਹੜਾ ਚੁਰਾ ਲੈਂਦਾ। ਕਹਿੰਦੇ ਗੁਰੂ ਕਈ ਵਾਰੀ ਐਸੀ ਖੇਡ ਵਰਤਾ ਦਿੰਦਾ ਕਿ ਜਿੰਨਾ ਵੀ ਉਹਨੇ ਕਮਾਇਆ ਹੁੰਦਾ ਉਹ ਸਾਰੇ ਦਾ ਸਾਰਾ ਹੱਥੋਂ ਚਲਿਆ ਜਾਂਦਾ। ਫਿਰ ਇਹ ਮੂਰਖ ਬੰਦਾ ਕੀ ਕਰ ਸਕਦਾ? ਇਹਦਾ ਕੋਈ ਵਸ ਨਹੀਂ ਚੱਲਦਾ, ਕੋਈ ਜ਼ੋਰ ਨਹੀਂ ਚੱਲਦਾ। ਦਸਮ ਪਿਤਾ ਜੀ ਦੇ ਵੀ ਬਚਨ ਹਨ, ਬਾਬੇ ਕੇ ਬਾਬਰ ਕੇ ਦੋ, ਆਪ ਕਰੇ ਪਰਮੇਸ਼ਰ ਸੋ, ਜੋ ਬਾਬੇ ਕੇ ਦਾਮ ਨਾ ਦੇ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਹੈ। ਜੋ ਬਾਬੇ ਗੁਰੂ ਨਾਨਕ ਸਾਹਿਬ ਦਾ ਦਮੜਾ, ਗੁਰੂ ਨਾਨਕ ਸਾਹਿਬ ਦੇ ਘਰ ਦਾ ਹਿੱਸਾ ਨਹੀਂ ਦਿੰਦੇ ਦਸਵੰਧ, ਉਹਨਾਂ ਤੋਂ ਬਾਬਰ ਕੇ ਲੈ ਜਾਂਦੇ, ਸਰਕਾਰਾਂ ਲੈ ਜਾਂਦੀਆਂ ਕਿਸੇ ਨਾ ਕਿਸੇ ਰੂਪ ਵਿੱਚ। ਇਸ ਕਰਕੇ ਭਾਈ, ਆਪਣੀ ਦਸਾਂ ਨੌਹਾਂ ਦੀ ਕਿਰਤ ਜੇ ਤੁਸੀਂ ਗੁਰੂ ਕੀ ਗੋਲਕ ਵਿੱਚ ਪਾਉਂਦੇ ਹੋ ਤਾਂ ਲੰਗਰ ਚੱਲ ਰਹੇ ਹੈ, ਵੱਡੀਆਂ ਵੱਡੀਆਂ ਸੇਵਾਵਾਂ ਹੋ ਰਹੀਆਂ ਹਨ, ਇਮਾਰਤਾਂ ਬਣ ਰਹੀਆਂ ਹਨ, ਔਰ ਉਹਨਾਂ ਇਮਾਰਤਾਂ ਵਿੱਚ ਸੰਗਤਾਂ ਆ ਕੇ ਦੀਵਾਨਾਂ ਵਿੱਚ ਬੈਠ ਕੇ ਆਨੰਦ ਮਾਣਦੀਆਂ, ਕਮਰਿਆਂ ਵਿੱਚ ਆਰਾਮ ਕਰਦੀਆਂ ਹਨ। ਇਹ ਤੁਹਾਡੀ ਨੇਕ ਕਮਾਈ। ਜੇ ਕੋਈ ਵਿਅਕਤੀ ਗੁਰੂ ਦੇ ਦਸਵੰਧ ਦੇ ਨਾਲ ਖਿਆਨਤ ਕਰਦਾ, ਗੁਰੂ ਦੇ ਦਸਵੰਧ ਨੂੰ सही थां ते नहीं लाउंदा फिर वह गुनाहगार है। जे कोई दसवंध की माया नूं तुहाडी नूं सफली करदा वह धनता दे योग है। इस करके भाई दान जरूर देना चाहिदा, गुरु घर दे निमित्त सेवा करनी चाहिदी है। लोड़वंदां दी सेवा करो, मैं नहीं आखदा नहीं करनी। जिहड़े बच्चे बच्चियां अनपढ़ हन उहनां नूं विद्या पढ़ाओ। जिन्हां दे घरां विच अत दर्जे की बहुत गरीबी की सतर नाल हालत बड़ी थले चली गई उहनां नूं उत्ते चुकना, यह अपनी नेक कमाई विच्चों परउपकार करो। इस नूं परउपकार आख्या जांदा, दसवंध देण दा हुक्म है, हुक्म कदे मोड़िया नहीं जांदा। गुरु की गोलक विच अपना दसवंध पाउणा। सतसंग जी महापुरख संत ग्ञानी गुरबचन सिंह जी खालसा जी का नियम सी कि जिन्नी संगत उन्हां नूं माया दंदी सी ना, पहली गल उह लैंदे नहीं सन। जे कोई संगत दे भी दंदी, जथे दे उत्ते संगत उत्ते माया खर्च के वह जिहड़ा दसवंध बनना वह रखना और सचखंड श्री हरिमंदर साहब लिया के भेटा करना, लंगर विच ला देना, देख करा देनी और हरिमंदर साहब लिया के वह माया भेटा कर देनी। किड्डे किड्डे महापुरख गुरु के इन्हां बचना की गुरसिख पालना करते रहे, भाव संगत विच्चों दित्ती माया नूं भी गुरु का दसवंध जिहड़ा वह भी हरिमंदर साहब तख्त श्री हजूर साहब तख्तों के उत्ते जदों भी जाना सेवा विच लाउणा। गुरु के बचना उत्ते गुरमुखा ने सतपुरशा ने किन्ना दृढ़ता नाल पहरा दिता। दसवंध देना गुरु का हुक्म है, दसवंध हर सिख नूं देना चाहिदा और गुरु की गोलक विच माया पाउणी पाउणी है। आपां जिहड़ी लोड़वंदां दी सेवा करनी इहनूं कहिंदे परउपकार। परउपकार दा अर्थ हुंदा भला करदा। सिख गुरु दा हिस्सा गुरु नूं दे के जिहड़ी बाकी दी बचदी माया उहदे विच्चों फिर परउपकार करदा। जिहड़े रोगी आ उहनां दा इलाज कराउंदा, जिहड़े विद्या नहीं पढ़ पाउंदे उहनां नूं विद्या पढ़ाउंदा, जिन्हां दे कोले रुजगार दे साधन नहीं उहनां लई रुजगार दे साधन पैदा करदा। ये सानू करना भी चाहिए, परउपकार तो कदे पिछे नहीं हटना चाहिए। गुरसिख परउपकारी है, भला लोचदा भला करदा। इस करके सत बचन तप दान खिमा हिस्सा इस तरह ये जेडे धर्म के दस गुण हैं इन्हां दे उत्ते चलन वाला खिमा हिंसा दया मृद सत बचन तपदान सील सोच तृष्णा बिना शीतल सुभा होना, ठंडा सुभा, निम्रता वाला सुभा। छछा छोरे दास तुम्हारे, दास दासन के पानी हारे, छछा छार होत तेरे संता अपनी कृपा करो भगवंता। इन्ना सील सुभा गुरमुख गुरसिख दा। और सील सोच इशनान करके शरीर नूं सावधान अते पवित्र करना। सोच किरिया इशनान आदक किरिया धन गुरु नानक साहब जी का 550 साल मना रहे हैं और ये बचन सतगुरु जी ने सानू गुरबाणी विच आखे है। गुरमुख नाम दान इशनान, गुरमुख नाम भी जपदा, गुरमुख दान भी दंदा, दसवंध भी दंदा, सेवा भी करदा ते गुरमुख अमृत वेले उठ के इशनान भी करदा। धर्मी बंदा इशनान जरूर अमृत वेले उठ के करेगा। इस करके सील सोच तृष्णा बिना, तृष्णा तो रहत होना, यह धर्म दियां 10 निशानियां हन। जिदे विच 10 गुण है वह बंदा धर्मी है। विचार चल रही सी कि धर्म जिहड़ा है वह जीवन विच शुभ गुण पैदा करता है। जिन्हां ने शुभ गुण पैदा कर ले अपने जीवन विच उन्हां नूं सत्संगत दी सत प्रतगी कहा जांदा। सत धर्म दे मार्ग ते चलण वाले उह लोक। और सतगुरु की आखदे है, सतिया मन संतोख उपजै देना कै विचार। वह सत प्रतगी वह धर्मी वह सब तो उत्तम दानी जिहड़े है। जदों अपने जीवन विच कोई दान करदे है तां की आखदे है कि हे सच्चे पातशाह ਇਹ ਹੱਥ ਇਹ ਪੈਰ ਤੂੰ ਨੇਕ ਕਮਾਈ ਵਾਸਤੇ ਦਿੱਤੇ, ਦਸਾਂ ਨਹੁੰ ਦੀ ਕਿਰਤ ਵਾਸਤੇ ਦਿੱਤੇ, ਸੱਚੀ ਸੁੱਚੀ ਕਿਰਤ ਵਾਸਤੇ ਦਿੱਤੇ, ਔਰ ਇਹਨਾਂ ਨੂੰ ਸਹੀ ਸਲਾਮਤ ਰੱਖਿਆ, ਔਰ ਅਕਲ ਵੀ ਦਿੱਤੀ ਕਮਾਉਣ ਵਾਸਤੇ। ਬੇਅਕਲ ਬੰਦਾ ਸਭ ਕੁਝ ਬਰਬਾਦ ਕਰਕੇ ਬੈਠ ਜਾਂਦਾ, ਬੁੱਧ ਅਕਲ ਵੀ ਦਿੱਤੀ, ਸੋਢੀ ਵੀ ਦਿੱਤੀ ਕਿ ਕਿਵੇਂ ਕਮਾ ਕਮਾ ਕੇ ਇਸ ਦੌਲਤ ਨੂੰ, ਨੇਕ ਕਮਾਈ ਨੂੰ ਸਾਂਭਣਾ, ਤੇ ਮਹਾਰਾਜ ਫਿਰ ਦਾਨ ਕਰਨ ਦੀ ਸੋਢੀ ਵੀ ਦਿੱਤੀ, ਫੁਰਨਾ ਵੀ ਦਿੱਤਾ, ਅੰਦਰ ਪ੍ਰੇਰਨਾ ਵੀ ਦਿੱਤੀ, ਤੇ ਮਹਾਰਾਜ ਫਿਰ ਮੇਰਾ ਇਹਦੇ ਵਿੱਚ ਕੀ ਹੈ, ਮੇਰਾ ਤਾਂ ਕੁਝ ਵੀ ਨਹੀਂ ਹੈ, ਮੈਂ ਕੀ ਦੇਣ ਵਾਲਾ, ਤੇਰਾ ਦੀਆ ਤੁਝੇ ਕੇ ਅਰਪੋਂ, ਤੇਰਾ ਦੇਣ ਵਾਲਾ ਤੇਰੇ ਕੋਲੋਂ ਲੈ ਕੇ ਤੈਨੂੰ ਅਰਪਿਤ ਕਰ ਦਿੱਤਾ, ਮੇਰਾ ਕੀ ਹੈ ਇਹਦੇ ਵਿੱਚ। ਉਹ ਫਿਰ ਜਦੋਂ ਦਾਨ ਕਰਦਾ ਨਾ, ਉਹ ਮਨ ਵਿੱਚ ਦਾਨ ਕਰਨ ਦਾ ਹੰਕਾਰ ਨਹੀਂ ਰੱਖਦਾ, ਨਾ ਮਨ ਵਿੱਚ ਦਾਨ ਕਰਾ ਕੇ ਕੋਈ ਪੂਜਾ ਵਡਿਆਈ ਇੱਛਾ ਰੱਖਦਾ ਕਿ ਦੁਨੀਆਂ ਮੇਰੀ ਸ਼ੋਭਾ ਕਰੇ। ਉਹ ਸਤ ਪ੍ਰਤੱਗੀ ਧਰਮੀ ਦਾਨੀ ਹੁੰਦੇ ਆ, ਸਤੀਆ ਮਨ ਸੰਤੋਖ ਉਪਜਿਆ, ਫਿਰ ਉਹਨਾਂ ਦੇ ਮਨ ਵਿੱਚ ਸੰਤੋਖ ਹੁੰਦਾ, ਦਾਨ ਦੇ ਕੇ ਮੰਗਦੇ ਨਹੀਂ ਰੱਬ ਕੋਲੋਂ ਕੁਝ ਵੀ, ਸੇਵਾ ਥੋੜ੍ਹੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿਤੋ ਬਹੁਤਾ, ਥੋੜ੍ਹੀ ਸੇਵਾ ਕਰਨੀ ਮੰਗ ਜ਼ਿਆਦਾ ਲੈਣਾ, ਉਹ ਮੰਗਦਾ ਕੁਝ ਨਹੀਂ ਹੈ, ਨਿਸ਼ਕਾਮਤਾ ਦੇ ਨਾਲ ਸੇਵਾ ਕਰਦਾ, ਸੇਵਾ ਕਰਤ ਹੋਏ ਨਿਹਕਾਮੀ ਤਿਸਕਾ ਹੋਤ ਪ੍ਰਾਪਤ ਸੁਆਮੀ, ਮੰਗਦਾ ਵੀ ਕੁਝ ਨਹੀਂ ਹੈ ਅਤੇ ਦੰਦਾ ਵੀ ਸਾਰਿਆਂ ਤੋਂ ਅੱਗੇ ਹੋ ਕੇ ਹੈ, ਅਤੇ ਸ਼ੁਕਰਾਨਾ ਵੀ ਵਾਹਿਗੁਰੂ ਦਾ ਕਰਦਾ, ਮਨ ਵਿੱਚ ਕਦੇ ਮਾਣ ਵੀ ਨਹੀਂ ਕਰਦਾ ਦੇਣ ਲੱਗਿਆਂ। ਉਹ ਇੱਕ ਨੰਬਰ ਦਾ ਦਾਤਾ, ਸਭ ਤੋਂ ਉੱਤੇ ਉਹ ਦਾਤੇ ਮੰਨੇ ਜਾਂਦੇ ਆ, ਦੇਣੇ ਕੇ ਵਿਚਾਰ। ਦੂਸਰੇ ਦਰਜੇ ਦੇ ਦਾਤੇ ਜਿਹੜੇ ਹੈ ਉਹ ਦਾਨ ਦੇਣ ਦੀ ਵਿਚਾਰ ਵਿੱਚ ਲੱਗੇ ਰਹਿੰਦੇ ਹੈ, ਉਹਨਾਂ ਅੰਦਰ ਵੀ ਨੇਕ ਵਿਚਾਰ ਹੈ ਕਿ ਅੱਜ ਇੰਨਾ ਦਾਨ ਕੀਤਾ ਅਗਲੇ ਵੇਰੀ ਇੰਨਾ ਕਰਨਾ, ਦਾਨ ਦੀ ਵਿਚਾਰ ਵਿੱਚ ਲੱਗੇ ਰਹਿਣਾ, ਦਾਨ ਕਰਨ ਬਾਰੇ ਸ਼ੁਭ ਸੰਕਲਪ ਅੰਦਰ ਉਤਪੰਨ ਹੁੰਦੇ ਰਹਿਣੇ। ਇਸ ਕਰਕੇ ਉਹ ਦਾਨ ਦੇਣ ਦੀ ਵਿਚਾਰ ਵਿੱਚ ਹੀ ਲੱਗੇ ਰਹਿੰਦੇ ਆ। ਸਤੀਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ। ਔਰ ਤੀਸਰੇ ਹੈ ਦੇਣਾ ਥੋੜਾ ਮੰਗਣਾ ਬਹੁਤਾ। ਚੌਥੇ ਹੈ ਸੋਭ ਕਰੇ ਸੰਸਾਰ, ਚੌਥੇ ਮੇਰੀ ਸ਼ੋਭਾ ਹੋਏ, ਦੁਨੀਆਂ ਵਿੱਚ ਵਡਿਆਈ ਹੋਏ, ਲੋਕ ਆਖਣ ਐਡਾ ਵੱਡਾ ਦਾਨੀ ਹੈ, ਇੰਨਾ ਦਾਨ ਕਰਕੇ ਗਿਆ, ਅਨਾਊਂਸਮੈਂਟਾਂ ਕਰਵਾਉਣੀਆਂ। ਇਹ ਚਾਰ ਕਿਸਮ ਦੇ ਦਾਤੇ ਮੰਨੇ ਆ। ਵਿਚਾਰ ਚੱਲ ਰਹੀ ਸੀ ਕਿ ਦਾਤ ਕਿੱਥੋਂ ਮੰਗਣ ਦਾ ਅਧਿਕਾਰ ਹੈ, ਜਿਹੜਾ ਦਾਨ ਦੇਣ ਦੇ ਸਮਰੱਥ ਹੈ ਉਹਦੇ ਕੋਲੋਂ ਦਾਤ ਮੰਗੀ ਜਾਂਦੀ ਹੈ, ਜਿਹੜਾ ਦਾਨ ਦੇਣ ਦੇ ਸਮਰੱਥ ਹੀ ਨਹੀਂ ਉਹਦੇ ਕੋਲੋਂ ਦਾਨ ਮੰਗਣ ਦਾ ਅਧਿਕਾਰ ਨਹੀਂ। ਇਸ ਕਰਕੇ ਸਾਧ ਸੰਗਤ ਜੀ, ਮੇਰੇ ਸਤਿਗੁਰੂ ਦਾ ਕੈਸਾ ਮਹਾਨ ਦਰ ਹੈ ਕਿ ਸਤਿਗੁਰੂ ਜੀ ਦਾ ਉਹ ਦਰ ਹੈ ਜਿੱਥੇ ਦੁਨੀਆਂ ਦੀ ਹਰ ਦਾਤ, ਲੋਕ ਔਰ ਪ੍ਰਲੋਕ ਦੇ ਸਾਰੇ ਸੁੱਖ, ਸਾਰੀਆਂ ਦਾਤਾਂ ਜਿੱਥੋਂ ਪ੍ਰਾਪਤ ਹੁੰਦੀਆਂ, ਦਾਤ ਉੱਥੋਂ ਮੰਗਣੀ ਹੈ ਜਿੱਥੇ ਅਧਿਕਾਰ ਹੈ, ਜਿਹਦੇ ਕੋਲੇ ਸਭ ਕੁਝ ਹੈ, ਜਿਹਦੇ ਕੋਲੇ ਹੈ ਹੀ ਕੁਛ ਨਹੀਂ ਉਹਦੇ ਕੋਲੋਂ ਮੰਗਣਾ ਕੀ ਹੈ, ਜਾਂ ਜਿਹਨੇ ਦੇ ਕੇ ਸੌ ਸੌ ਗੱਲ ਸੁਣਾਉਣੀ ਹੈ ਉਹਦੇ ਕੋਲੋਂ ਲੈਣਾ ਕੀ ਹੈ, ਜਿਹਨੇ ਦਾਨ ਦੇਣ ਲੱਗਿਆ ਦੇਣਾ ਹੀ ਨਹੀਂ ਉਹਦੇ ਕੋਲੋਂ ਲੈਣਾ ਕੀ ਹੈ। ਇਸ ਕਰਕੇ ਗੁਰੂ ਦੇ ਦਰ ਤੋਂ ਦਾਤ ਇਸ ਲਈ ਆਪਾਂ ਮੰਗਣ ਵਾਸਤੇ ਆਉਂਦੇ ਹਾਂ, ਐਸਾ ਸਮਰੱਥ ਦਰ ਹੈ ਕਿ ਇਸ ਦਰ ਤੋਂ ਲੋਕ ਪ੍ਰਲੋਕ ਦੀ ਜੋ ਵੀ ਦਾਤ ਮੰਗੋਗੇ ਇੱਥੋਂ ਪ੍ਰਾਪਤ ਹੋਏਗੀ। ਆਪਾਂ ਮੰਗਣਾ ਹੋਰ ਕਿਤੇ ਨਹੀਂ, ਮੰਗਣਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਹੈ। ਸੇਵਾ ਪੰਥੀ ਮਹਾਂਪੁਰਖਾਂ ਦੇ ਜੀਵਨ ਵਿੱਚ ਇੱਕ ਬੜਾ ਸੁੰਦਰ ਵਾਕਿਆਤ ਆਉਂਦਾ। ਮਹਾਰਾਜਾ ਰਣਜੀਤ ਸਿੰਘ ਜੀ ਕਿਸੇ ਮੁਹਿੰਮ ਉੱਤੇ ਤੁਰੇ ਤਾਂ ਭੇਰਾ ਨਗਰ ਪਾਕਿਸਤਾਨ ਵਿੱਚ ਰਹਿ ਗਿਆ, ਉੱਥੇ ਸੇਵਾ ਪੰਥੀ ਮਹਾਤਮਾ ਦਾ ਸਥਾਨ ਸੀ। ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਅਰਦਾਸ ਕਰੋ ਜੰਗ ਫਤਿਹ ਹੋ ਜਾਏ, ਮੁਹਿੰਮ ਜਿਹੜੀ ਮੈਂ ਸਰ ਕਰ ਲਵਾਂ, ਆਪਣੇ ਅਧੀਨ ਕਰ ਲਵਾਂ ਇਹ ਸਾਰਾ ਇਲਾਕਾ, ਮੇਰਾ ਮਨੋਰਥ ਪੂਰਾ ਹੋ ਜਾਏ। ਉਹਨਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਦੇਖ ਕਰਕੇ ਅਰਦਾਸ ਕੀਤੀ। ਮਹਾਰਾਜਾ ਰਣਜੀਤ ਸਿੰਘ ਜੀ ਫਤਿਹ ਪ੍ਰਾਪਤ ਕਰਕੇ ਵਾਪਸ ਆਏ, ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਸੰਤਾਂ ਨੂੰ ਆਖਣ ਲੱਗੇ, ਬਾਬਾ ਜੀ ਦੱਸੋ ਇੱਥੇ ਮੈਂ ਕੀ ਦਾਨ ਦਿਆਂ, ਹੁਣ ਮੈਨੂੰ ਇੱਥੋਂ ਅਰਦਾਸ ਕਰਨ ਤੋਂ ਇਹ ਦਾਤ ਪ੍ਰਾਪਤ ਹੋਈ, ਜਿੱਤ ਪ੍ਰਾਪਤ ਹੋਈ, ਦੱਸੋ ਮੈਂ ਇੱਥੇ ਕੀ ਦਿਆਂ, ਕੀ ਸੇਵਾ ਕਰਾਂ। ਮਹਾਂਪੁਰਖ ਕਹਿਣ ਲੱਗੇ, ਰਣਜੀਤ ਸਿੰਘਾ, ਜਾਣ ਵੇਲੇ ਮੰਗਤਾ ਸੈਂ, ਆਉਣ ਵੇਲੇ ਦਾਨੀ ਕਿਵੇਂ ਤੂੰ ਬਣ ਗਿਆ? ਜਾਣ ਵੇਲੇ ਭੁਖਾਰੀ ਸੀ ਇਸ ਗੁਰੂ ਦੇ ਦਰ ਦਾ, ਅਤੇ ਦਾਤਾ ਕਦੋਂ ਦਾ ਤੂੰ ਬਣ ਗਿਆ? ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ। ਉਹ ਸਾਡੇ ਵਰਗੇ ਨਹੀਂ ਸਨ, ਉਹਨਾਂ ਲਈ ਇਸੇ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸੁਨਹਿਰੀ ਪੱਤਰੇ ਦੇ ਥੱਲੇ ਸ਼ਬਦ ਲਿਖੇ ਹੋਏ ਆ ਮੁੱਖ ਦਰਵਾਜ਼ੇ 'ਤੇ ਕਿ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਸਤਿਗੁਰੂ ਜੀ ਨੇ ਦਇਆ ਕਰਕੇ ਇਹ ਸੇਵਾ ਕਰਵਾਈ ਸੋਨਾ ਲਾਉਣ ਦੀ। ਕਿੰਨਾ ਸਨਮਾਨ ਗੁਰੂ ਕਾ ਪੰਥ ਉਹਨਾਂ ਦਾ ਕਰਦਾ ਸੀ, ਪਰ ਉਹਨਾਂ ਵਿੱਚ ਬੜੇ ਗੁਣ ਸਨ, ਸ਼ੁਭ ਗੁਣਾਂ ਦੇ ਉਹ ਧਾਰਨੀ ਸਨ। ਉਹਨਾਂ ਨੇ ਬੇਨਤੀ ਕੀਤੀ, ਜੀ ਮੈਥੋਂ ਭੁੱਲ ਹੋ ਗਈ, ਮੈਨੂੰ ਖਿਮਾ ਕਰ ਦਿਓ। ਭੁੱਲ ਹੋਣੀ ਸੁਭਾਵਿਕ ਹੈ, ਜਿਹੜਾ ਬੰਦਾ ਖਿਮਾ ਨਹੀਂ ਮੰਗਦਾ, ਭੁੱਲ ਨਹੀਂ ਸੁਧਾਰਦਾ, ਸਮਝ ਲਓ ਕਿ ਉਹ ਸਭ ਤੋਂ ਵੱਡਾ ਹੰਕਾਰੀ ਹੈ, ਮਾਨੀ ਹੈ। ਔਰ ਹੰਕਾਰੀ ਬੰਦੇ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ, ਨਾ ਇਸ ਲੋਕ ਵਿੱਚ ਨਾ ਪ੍ਰਲੋਕ ਵਿੱਚ। ਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡੇ ਘਰ ਘਰ ਮੰਗਾਏ। ਪਰਮੇਸ਼ਰ ਦਾ ਦਰ ਬਹੁਤ ਵੱਡਾ ਮਹਾਨ ਹੈ, ਹੰਕਾਰੀਆਂ ਨੂੰ ਕਈ ਵਾਰੀ ਦਰ ਦਰ 'ਤੇ ਭੀਖ ਮੰਗਣ ਵੀ ਲਾ ਦਿੰਦਾ। ਭੁੱਲ ਹੋਣੀ ਔਰ ਭੁੱਲ ਬਖਸ਼ਾ ਲੈਣੀ ਗੁਰੂ ਦੇ ਚਰਨਾਂ ਵਿੱਚੋਂ, ਇਹ ਨੇਕ ਬਜ਼ੁਰਗਾਂ ਦਾ ਜੀਵਨ ਹੁੰਦਾ, ਨੇਕ ਸੁਭਾਅ ਵਾਲਿਆਂ ਦਾ ਗੁਣ ਹੋਇਆ ਕਰਦਾ। ਇਸ ਕਰਕੇ ਭਾਈ ਦਾਤ ਉੱਥੋਂ ਮੰਗਣੀ ਹੈ ਜਿੱਥੇ ਸਾਰੀਆਂ ਦਾਤਾਂ ਦੇਣ ਦੇ ਸਮਰੱਥ ਹੋਵੇ। ਸਤਿਗੁਰੂ ਦਾ ਦਰ ਹੈ, ਇਹ ਸਾਰੀਆਂ ਦਾਤਾਂ ਦੇਣ ਦੇ ਸਮਰੱਥ ਹੈ। ਆਪਾਂ ਦਾਤ ਇੱਥੋਂ ਮੰਗਣੀ ਹੈ, ਸਾਡਾ ਅਧਿਕਾਰ ਹੈ। ਗੁਰੂ ਪਿਤਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਾਡੇ ਗੁਰੂ ਪਿਤਾ ਜੀ ਹਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਦਸਾਂ ਪਾਤਸ਼ਾਹੀਆਂ ਦੇ ਸਤਿਗੁਰੂ ਹਨ, ਅਸੀਂ ਇੱਥੋਂ ਮੰਗ ਸਕਦੇ ਹਾਂ। ਇੱਥੋਂ ਸਾਰੀਆਂ ਦਾਤਾਂ ਲੋਕ ਪ੍ਰਲੋਕ ਦੀਆਂ ਪ੍ਰਾਪਤ ਹੁੰਦੀਆਂ ਹਨ। ਜੋ ਮੰਗ ਹੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ 'ਤੇ ਜੋ ਬੋਲੈ, ਇਹਾਂ ਹੂਆਂ ਸੱਚ ਹੋਵੇ। ਅੱਜ ਦੇ ਸ਼੍ਰੀ ਮੁਖਵਾਕ ਦੇ ਅੰਦਰ ਵੀ ਦਾਤ ਮੰਗਣੀ ਔਰ ਦਾਤ ਪ੍ਰਾਪਤ ਕਰਨੀ ਔਰ ਦਾਤ ਪ੍ਰਾਪਤ ਕਰਕੇ ਫਿਰ ਸ਼ੁਕਰਾਨਾ ਕਰਨਾ, ਇਹ ਸਾਨੂੰ ਸਤਿਗੁਰੂ ਨੇ ਸਿਖਾਇਆ। ਪਹਿਲਾਂ ਦਾਤ ਮੰਗਣੀ ਜਿਹੜਾ ਦੇਣ ਦੇ ਸਮਰੱਥ ਹੈ, ਔਰ ਸਤਿਗੁਰੂ ਦੇ ਦਰ ਨਾਲੋਂ ਵੱਡਾ ਕੋਈ ਦਰ ਨਹੀਂ ਇਸ ਸੰਸਾਰ ਵਿੱਚ ਜਿੱਥੋਂ ਸਾਧ ਸੰਗਤ ਜੀ ਕੋਈ ਦਾਤ ਨਾ ਪ੍ਰਾਪਤ ਹੋਵੇ। ਜਦੋਂ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਜਿਆ, ਉਸ ਦਿਨ ਤੋਂ ਲੈ ਕੇ ਅੱਜ ਤੱਕ ਤੁਸੀਂ ਰੋਜ਼ਾਨਾ ਤਜਰਬਾ ਕਰਕੇ ਦੇਖਣਾ, ਦੇਖ ਲਓ ਇਹ ਸਾਰੇ ਕੰਪਲੈਕਸ ਵਿੱਚ ਹਜ਼ਾਰਾਂ ਹੀ ਲੋਕ ਰੋਜ਼ਾਨਾ ਇੱਥੋਂ ਦਾਤਾਂ ਲੈ ਕੇ ਜਾ ਰਹੇ ਹੈ। ਕਦੇ ਕਿਸੇ ਕੋਲੋਂ ਇਹ ਗੱਲ ਸੁਣੀ ਹੈ ਕਿ ਮੈਂ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੋਂ ਕਦੇ ਖਾਲੀ ਮੁੜਿਆ? ਸਿਦਕ ਹੋਣਾ ਚਾਹੀਦਾ, ਭਰੋਸਾ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ। ਇੱਕ ਵਾਰੀ ਮੰਗਿਆ ਤਾਂ ਬੱਚੇ ਨੂੰ ਮਾਂ ਬਾਪ ਵੀ ਨਹੀਂ ਦਿੰਦੇ, ਉਹ ਵੀ ਵਾਰ ਵਾਰ ਬੇਨਤੀਆਂ ਕਰਦਾ। ਆਖਿਰਕਾਰ ਫਿਰ ਮਾਤਾ ਪਿਤਾ ਕੋਲੇ ਅੰਦਰਲੀ ਵੇਦਨਾ ਵਿਅਕਤ ਕਰਨ ਲਈ ਉਹ ਰੋ ਕੇ ਦੱਸਦਾ, ਫਿਰ ਮਾਤਾ ਪਿਤਾ ਪਸੀਜ ਕੇ ਉਸ ਨੂੰ ਜੋ ਮੰਗਦਾ ਉਹ ਦੇ ਦਿੰਦੇ ਆ। ਇੱਕ ਵਾਰੀ ਮੰਗਿਆ ਨਹੀਂ ਮਿਲੀ, ਦੂਜੀ ਵਾਰੀ ਬੇਨਤੀ ਅਰਦਾਸ ਕਰੋ, ਵੈਰਾਗ ਵਿੱਚ ਭਿੱਜ ਕੇ ਬੇਨਤੀ ਕਰੋ। ਸਾਡੇ ਸਤਿਗੁਰੂ ਹੈ, ਸਾਡੇ ਲੋਕ ਪ੍ਰਲੋਕ ਦੇ ਮਾਲਕ ਹੈ, ਸਾਨੂੰ ਅਧਿਕਾਰ ਹੈ ਆਪਣੇ ਸਤਿਗੁਰੂ ਦੇ ਦਰ ਤੋਂ ਮੰਗਣ ਦਾ, ਔਰ ਉਹ ਸਾਰੀਆਂ ਦਾਤਾਂ ਨਾਲ ਨਿਵਾਜਦੇ ਹੈ। ਅੱਜ ਤੱਕ ਔਰ ਰਹਿੰਦੀ ਦੁਨੀਆ ਤੱਕ ਇਸ ਦਰ ਤੋਂ ਨਾ ਕਦੇ ਕੋਈ ਖਾਲੀ ਗਿਆ, ਨਾ ਕਦੇ ਜਾਏਗਾ। ਰੋਜ਼ਾਨਾ ਹੀ ਇੱਥੇ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਕਰਾਮਾਤਾਂ ਵਰਤਦੀਆਂ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਰੋਜ਼ਾਨਾ ਹੀ ਕਰਾਮਾਤਾਂ ਵਰਤਦੀਆਂ। ਜਿਹੜੇ ਲੋਕ ਕਹਿੰਦੇ ਕਰਾਮਾਤ ਕੋਈ ਹੁੰਦੀ ਨਹੀਂ, पर गुरबाणी आखदी है कि धन गुरु रामदास जी तुहाडे दर ते सदा ही करामातां वरतदियां, इस करके सदा ही शक्तियां दा इत्थों टुट भंडारा वरत रहा संसार लई, इस करके ऐसियां ऐसियां करामातां नित वापर रहीआं कि जिन्हां नूं असीं लिख के बयान भी नहीं कर सकते। पर सतगुरु दे दर तो कदे कोई खाली नहीं गया, पहला दात मंगनी, फिर दात प्राप्त करनी, फिर दात प्राप्त करके शुकराना करना। ये नहीं कि दात प्यारी विसरिया दा तारा, दात मिल गई दात नाल ही प्यार सी, दात नूं प्राप्त करके चुप करके बैठ गया, पर जिन्हें दित्ती उहदा शुकराना ही नहीं कदे कीता। ऐसा कहिंदे मनमुखा वाला सुभा नहीं होना चाहिए। अकिरत कणके नूं कहा जांदा जिहड़ा किसे दे कीते परोपकार नूं भुला दवे। गुरु परोपकार करे, गुरु दा शुकराना ना करो। शुकराना करन नाल हुंदा कुछ नहीं, केवल अकिरत कणता दे पाप तो बच जाईदा, भी अकिरत कणता दा पाप दोष ना लगे, सतगुरु दा शुकराना करीदा। इस करके शुकराना करन दी आग्या है। धन गुरु अर्जन देव साहब जी इस शब्द विच अज शुकराना कर रहे हैं धन गुरु नानक साहब गुरु रामदास साहब जी दा। दात मंगनी कित्थों मंगनी, जित्थों देण लई समर्थ है, फिर दात प्राप्त करनी, फिर दात प्राप्त करके शुकराना करना। ये जाच सानू धन गुरु अर्जन देव साहब जी सिखा रहे हैं। ये शब्द की उथानका है जदों मीरी पीरी दे मालक धन गुरु हरगोबिंद साहब जी 8-9-7-8 वरिया दे होए, तां एक दिन ऐसा ताप आया, बुखार आया, तां छेवें पातशाह जी बालक अवस्था दे विच ताप बुखार दे कारण शरीर दी अवस्था अस्त व्यस्त हो गई। साध संगत जी जिहड़ा शरीर उत्ते कोई कष्ट आना ना, ये शरीर का सुभा है। जिमें स्याणे कहिंदे जमना मरना देह का धर्म है, सुख दुख भी देह का धर्म है, भुख प्यास प्राणा का धर्म है, खुशी गमी जिहड़ी है मन का धर्म है, इस तरह सुख दुख भी शरीर का धर्म है। सुख भी शरीर ते आउंदा, दुख भी आउंदा। सुख दो दो सुख दुख दोए दर कपड़े पहरे जाए मनुख। गुरु साहब जे लखां प्राणियां दे दुख कटदे है ना, तां इहदा मतलब ए नहीं कि गुरु साहब ते क्यों दुख आया, क्यों कष्ट आया, ते गुरु साहब अपना दुख क्यों नहीं कट सके। उहनां ने सरगुण स्वरूप दे विच इस त्रिगुणी सृष्टि दे अंदर सतगुरु महाराज सच्चे पातशाह जी ने आम संसारी मनुखां दी तरह सारे कौतक करके विखाए है। अपने लिए नहीं कुछ भी कीता, जीवां दे दुख कटे है, जीवां दे रोग कटे है, पर आप वाहिगुरु दी रजा विच रहे है, उहदे भाणे विच रहे है। शरीर ते कष्ट आ गया उहदी रजा मन्नी है, कोई दुख आ गया उहदे भाणे विच रहे है। धर्म दे विरोधियां ने हमले किए तो शमशीर पकड़ के उहनां नाल धर्म दे जंग किए है, उत्थे करामात नहीं विखाई, शक्ति नहीं विखाई, अपने लिए नहीं विखाई, पर उपकार लई करामातां विखाइयां, शक्तियां विखाइयां, भला करन वास्ते विखाइयां। जबर जुल्म दा नाश करन लई गुरु कीआं बरकतां नूं हमेशा वास्ते सतगुरु ने वरतिया, पर अपने वास्ते नहीं, निज वास्ते नहीं। जिहड़ा निज दे लई वरतदा ना साध संग जी कोई वाहिगुरु की बरकत नूं, परमेशर की रहमत नूं, उस नालों वड्डा हिरसी लालची मनुख होर कोई नहीं। उहदे विच ते दुनियावी मनुखां विच फर्क नहीं हुंदा। गुरु साहब दे उत्ते जो कष्ट आया ये उहनां दी रजा है, उहनां दा हुक्म है, उहनां दी मौज है, उहनां दा भाणा है। ताप आया और परिवार ने संगतां ने बेनती की, धन गुरु अर्जन देव साहब जी ने हरिमंदर साहिब आके आप अरदास की।
ते हुण ताप जिहड़ा सी उह लथ गया, शरीर है नवा नरोग तंदुरुस्त हो गया। संगतां ने आके पुछया, महाराज साहब जादे जी दे बुखार दा की हाल है? तां फिर सतगुरु जी ने धन गुरु नानक देव सतगुरु जी, धन गुरु रामदास सतगुरु जी दे शुकराने विच ये शब्द उस वक्त उचारिया सी। अपने सतगुरु दा शुकराना कर रहे हैं, दात लैके शुकराना करना। इस करके ये शब्द उदो धन गुरु अर्जन देव साहब जी ने उचारिया जो अज दे श्री मुखवाक द्वारा सानू इस पावन श्री मुखवाक की दात बख्शिश होई है।
सतनाम श्री वाहगुरु साहिब जी, सोरठ महला पंजवा।
सोरठ रागनी अंदर धन गुरु अर्जन देव साहब जी परम पवित्र उपदेश बख्शिश करते हैं।
ताप गवाया गुरपूरे,
पूरे सतगुरु गुरु नानक साहब जी ने कृपा करके जेड़ा ताप बुखार सी ओ गवा दिता, दूर कर दिता। देखो किड्डी वड्डी निम्रता, आप गुरु नानक साहब जी का पंजवा स्वरूप है, उन्हां दी थां ते है, पर निम्रता किड्डी वड्डी है। ये नहीं आख्या कि असी गवाया दूर किया, शुकराना किया कि गुरु नानक साहब ने कृपा की। धन गुरु नानक देव जी तो लैके गुरु अंगद देव जी तो लैके दसम पिता जी तक सारा इतिहास पढ़ लो, किड्डी वड्डी निम्रता। दसम पिता जी भगाणी का युद्ध करते हैं, संगतां वधाइया दंदियां, सतगुरु जी आखदे सानू वधाई ना दिओ। अकाल उस्तत विचित्र नाटक विच बचन आए है, भाई जीत मेरी कृपा काल केरी। महाराज कहिंदे भाई जे जित होई है ना साडी, तां इह कृपा अकाल पुरख दी नाल होई है, अपना आपा नहीं जनाया। इस करके इत्थे भी कह रहे हैं ताप गवाया गुर पूरे, पूरे सतगुरां ने जिहड़ा प्रतख शरीर उत्ते बुखार ताप आया सी ना, इस नूं दूर कर दिता। वह बुखार आ जाना जिहदे नाल शरीर तप जाना, शरीर का टैंपरेचर हाई हो जाना, शरीर विचों तपश निकल लग जानी, शरीर का समतोल टैंपरेचर का वाहिगुरु ने ऐन बिल्कुल टिकाने ते रख्या। जदों उहदे विच फर्क आ जांदा उदों पता लग जांदा कि कोई ना कोई कारण है। सो इस करके वह ताप आया पूरा, सतगुरु जी नूं ऐन तंदुरुस्त जीवन प्राप्त होया। कहिंदे भाई पूरे सतगुरु ने यह कृपा कर दिती है। और ताप गवाया गुर पूरे, आदि व्याधि जेड़े ताप है, वैसे तो तीन तरह के ताप हैं संगत जी, अधिभूत, अधिदैव, अध्यात्म। रोग तीन तरह के, आदि व्याधि उपाधि ताप तीन तरह के वखरे है। अधिभूत शरीर नूं ताप चढ़ जाना, बुखार आ जाना, इनू अधिभूत कहा जाता है। अधिदैव देवता की कोई करोपी होकर कोई कष्ट आ जाना, कोई रोग लग जाना। अध्यात्म मन दे विच ईरखा, साड़ा, तृष्णा, ये सारे मन दे ताप है। मन दे अंदर साड़ा भी पैदा हुंदा, मन दे अंदर ईरखा भी पैदा हुंदी है, मन दे अंदर तृष्णा भी साड़दी है बंदे नूं। तृष्णा विरले ही की बुझी है, कोट जोरे लाख करोरे माना हो रे, परे परे ही को लुझी है। ये सारे जिन्ने भी ताप है ना, ये पूरा सतगुरु दूर करने की समर्था रखता, होर किसे कोले ये समर्था नहीं। मन दे ताप दूर करके सच्चे पातशाह ठाड पाई करतारे, ताप छोड़ गया परवारे। और शरीर दे कष्टां नूं भी महाराज, शरीर दे रोगां नूं भी, ये जिहड़ियां बीमारियां लगियां इन्हां नूं भी, और कोई किसे वल्लों अधिदैव, दैव नाम देवता दी करोपी नाल कोई कष्ट आ गया, कहिंदे धार्मिक ग्रंथां च इहदा जिक्र आया, कहिंदा भी फलाने कारण करके मैनूं इह कारण हो गया। ये भी सारे गुरु नालों वड्डा कोई देवता नहीं संसार दे अंदर। इस करके ये सारे तापां नूं पूरा सतगुरु गवा दिंदा है, दूर कर दिंदा है। ईरखा आदिक ताप जिहड़े है ये भी पूरा सतगुरु दूर कर दिंदा है। ये सारे उन्होंने क ਕਿਰਪਾ ਕਰਕੇ ਦੂਰ ਕੀਤੇ ਆ।
ਵਾਜੇ ਅਨਹਦ ਤੂਰੇ
ਤੂਰੇ ਤੁਰੀਆਂ ਸਾਧ ਸੰਗ ਜੀ ਤੁਰੰਤ ਬਿਨਾਂ ਦੇਰੀ ਤੋਂ ਵੱਜਣ ਵਾਲੇ। ਤੁਸੀਂ ਸਰੰਦਾ ਤਾਨਪੁਰਾ ਵਜਾਉਂਗੇ ਨਾ ਉਹਨੂੰ ਪਹਿਲਾਂ ਸੁਰ ਕਰਨਾ ਪਵੇਗਾ, ਰਬਾਬ ਨੂੰ ਸੁਰ ਕਰਨਾ ਪਵੇਗਾ, ਸਰੰਗੀ ਨੂੰ ਸੁਰ ਕਰਨਾ ਪਵੇਗਾ। ਔਰ ਵਾਜਾਂ ਵੀ ਵਜਾਉਂਦੇ ਹਾਂ ਤਾਂ ਨਾਲ ਜੋੜੀ ਨੂੰ ਮੇਲ ਕੇ ਸੁਰ ਕਰਨਾ ਪੈਂਦਾ ਸਾਰਾ, ਪਰ ਤੁਰੇ ਤੁਰੰਤ ਬਿਨਾਂ ਦੇਰੀ ਤੋਂ ਵੱਜਣ ਵਾਲੇ ਤੁਰੇ ਸਾਜ ਹੁੰਦੇ ਹੈ ਕਹਿੰਦੇ, ਉਹ ਵੀ ਵੱਜਣ ਲੱਗ ਪਏ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਐ ਨਿਰੋਗ ਹੋਏ, ਸੰਗਤਾਂ ਨੇ ਖੁਸ਼ੀਆਂ ਵਿੱਚ ਸਤਿਗੁਰੂ ਦਾ ਸ਼ੁਕਰਾਨਾ ਕੀਤਾ। ਤੁਰੀਆਂ ਨਫੀਰੀਆਂ ਰਣ ਸਿੰਘੇ, ਇਹ ਗੁਰੂ ਘਰ ਦੇ ਪੁਰਾਣੇ ਸਾਜ ਹਨ। ਹਰਿਮੰਦਰ ਸਾਹਿਬ ਜਦੋਂ ਸਤਿਗੁਰੂ ਜੀ ਦਾ ਅੰਮ੍ਰਿਤ ਵੇਲੇ ਸਰੂਪ ਆਉਂਦਾ, ਰਣ ਸਿੰਘਾਂ ਵਜਾਇਆ ਜਾਂਦਾ, ਦੂਰ ਦੂਰ ਤੱਕ ਸੰਗਤਾਂ ਸੁਣਦੀਆਂ ਹਨ। ਸੁਚੇਤ ਕਰਨਾ ਸੰਗਤਾਂ ਨੂੰ ਕਿ ਸਤਿਗੁਰੂ ਜੀ ਆ ਰਹੇ ਹਨ, ਸਤਿਕਾਰ ਲਈ ਸਾਵਧਾਨ ਹੋ ਕੇ ਹੱਥ ਜੋੜ ਕੇ ਖੜ੍ਹੇ ਹੋ ਜਾਓ, ਗੁਰੂ ਦਾ ਸਤਿਕਾਰ ਕਰਨਾ। ਇਸ ਕਰਕੇ ਐਸੇ ਵਾਜੇ ਵੀ ਵੱਜ ਪਏ, ਖੁਸ਼ੀਆਂ ਦੇ ਵਾਜੇ, ਸੰਗਤ ਦੇ ਵਿੱਚ ਖੁਸ਼ੀਆਂ ਦੀ ਇੱਕ ਧੁਨ ਪੈਦਾ ਹੋ ਗਈ। ਬਹੁਤ ਸੰਗਤਾਂ ਪ੍ਰਸੰਨ ਹੋਈਆਂ ਕਿ ਛੇਵੇਂ ਪਾਤਸ਼ਾਹ ਜੀ ਤੰਦਰੁਸਤ ਹੋ ਗਏ। ਦੂਜੇ ਵਾਜੇ ਕਿਹੜੇ ਹੈ, ਜਦੋਂ ਸਾਧ ਸੰਗਤ ਜੀ ਐਸੇ ਤਾਪ ਦੂਰ ਹੋ ਜਾਂਦੇ ਹੈ ਨਾ, ਮਨ ਦੇ ਤਾਪ ਸਾਰੇ ਦੂਰ ਹੋ ਜਾਂਦੇ ਹੈ, ਅੰਦਰ ਹੱਦ ਤੋਂ ਰਹਿਤ ਪਰਮੇਸ਼ਰ ਦੇ ਨਾਮ ਦਾ ਵਾਜਾ, ਅੱਠੇ ਪਹਿਰ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਵਾਜੇ ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿੱਤ ਕਰ ਧਾਰੀਆ, ਐਸੇ ਮਹਾਨ ਉਹ ਵਾਜੇ ਹੱਦ ਤੋਂ ਰਹਿਤ, ਜਿਨ੍ਹਾਂ ਦਾ ਕੋਈ ਔੜਕ ਨਹੀਂ। ਗੁਰਮੁਖਾਂ ਦੇ ਅੰਦਰ ਨਾਮ ਧੁਨ ਦੀ ਸੰਗੀਤਕ ਧੁਨ ਪੈਦਾ ਹੋ ਗਈ, ਨਾਮ ਦਾ ਪ੍ਰਵਾਹ ਚੱਲ ਗਿਆ ਸੰਗੀਤਕ। ਜਿਵੇਂ ਸੰਗੀਤ ਸੁਣਨ ਦੇ ਨਾਲ ਮਨ ਵਿੱਚ ਮਿਠਾਸ ਪੈਦਾ ਹੋ ਜਾਂਦੀ ਹੈ ਨਾ ਰਾਗ ਨਾਲ, ਜਿਨ੍ਹਾਂ ਗੁਰਮੁਖਾਂ ਦੇ ਅੰਦਰ ਨਾਮ ਦਾ ਵਾਜਾ ਚੱਲ ਪੈਂਦਾ ਨਾ, ਨਾਮ ਦਾ ਪ੍ਰਵਾਹ, ਉਹਨਾਂ ਨੂੰ ਅੰਦਰੋਂ ਉਸ ਨਾਮ ਦੀ ਸੰਗੀਤਕ ਧੁਨ ਵਿੱਚੋਂ ਰਸ ਪੈਦਾ ਹੋ ਜਾਂਦਾ। ਐਸਾ ਹੱਦ ਤੋਂ ਰਹਿਤ ਉਹ ਵਾਜਾ ਵੀ ਤੁਰੇ ਤੁਰੰਤ ਗੁਰੂ ਦੀ ਕਿਰਪਾ ਦੇ ਨਾਲ ਉਹ ਵੀ ਚੱਲ ਪੈਂਦਾ ਹੈ।
ਸਰਬ ਕਲਿਆਣ ਪ੍ਰਭ ਕਿਨੇ,
ਹਰ ਤਰ੍ਹਾਂ ਕਰਕੇ ਕਲਿਆਣ ਦਾ ਅਰਥ ਹੁੰਦਾ ਪਰਮੇਸ਼ਰ ਨੇ ਰੱਖਿਆ ਕੀਤੀ ਹੈ ਸਾਹਿਬਜ਼ਾਦੇ ਦੀ। ਦਾਈ ਅਸਥਨਾ ਨੂੰ ਜ਼ਹਿਰ ਲਾ ਕੇ ਆਈ ਬਡਾਲੀ ਸਾਹਿਬ ਮਾਰਨ ਵਾਸਤੇ, ਉਦੋਂ ਰੱਖਿਆ ਹੋਈ। ਸਪੇਰੇ ਨੇ ਸੱਪ ਛੱਡਿਆ ਜ਼ਹਿਰੀਲਾ, ਪਿਰਥੀਏ ਬਾਬੇ ਪਿਰਥੀਏ ਦਾ ਸਿਖਾਇਆ ਹੋਇਆ ਸਤਿਗੁਰਾਂ ਦਾ, ਜੋ ਸਾਧ ਸੰਗਤ ਜੀ ਚੌਥੇ ਪਾਤਸ਼ਾਹ ਜੀ ਦਾ ਸਾਹਿਬਜ਼ਾਦਾ ਧੰਨ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਹੈ, ਪਰ ਸਾਧ ਸੰਗਤ ਜੀ ਉਦੋਂ ਵੀ ਰੱਖਿਆ ਹੋਈ, ਤਾਪ ਆਇਆ ਉਦੋਂ ਵੀ ਰੱਖਿਆ ਹੋਈ, ਤਾਂ ਕਹਿੰਦੇ ਵੀ ਹਰ ਤਰ੍ਹਾਂ ਕਰਕੇ ਕਲਿਆਣ ਰੱਖਿਆ ਕੀਤੀ ਪ੍ਰਭੂ ਨੇ। ਔਰ ਜਿਨ੍ਹਾਂ ਦੇ ਅੰਦਰ ਨਾਮ ਦਾ ਵਾਜਾ ਵੱਜ ਪੈਂਦਾ, ਨਾਮ ਦਾ ਸੰਗੀਤਕ ਧੁਨ, ਅੱਠੇ ਪੈਰ ਸਾਸ ਗ੍ਰਾਸ ਨਾਮ ਚੱਲ ਪਿਆ, ਉਹਨਾਂ ਨੂੰ ਮਹਾਰਾਜ ਸਰਬ ਕਲਿਆਣ, ਸਾਰੇ ਤਰ੍ਹਾਂ ਦੀਆਂ ਕਲਿਆਣ ਮੁਕਤੀਆਂ, ਸਲੋਕ ਸਰੂਪ ਸਮੀਪ ਸਡੁੱਡ ਕੈਵਲ ਔਰ ਮੋਖ, ਇਹ ਸਾਰੀਆਂ ਮੁਕਤੀਆਂ ਉਹਨਾਂ ਦੀਆਂ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਬਖਸ਼ ਦਿੰਦਾ, ਉਹਨਾਂ ਨੂੰ ਮੁਕਤ ਕਰ ਦਿੱਤਾ ਹੈ।
ਕਰ ਕਿਰਪਾ ਆਪ ਦਿਨੇ,
ਆਪ ਵਾਹਿਗੁਰੂ ਨੇ ਸਾਰੀਆਂ ਦਾਤਾਂ ਕਿਰਪਾ ਕਰਕੇ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ, ਆਪਣੇ ਸੇਵਕਾਂ ਨੂੰ, ਆਪਣੇ ਸੰਤਾਂ ਭਗਤਾਂ ਨੂੰ ਬਖਸ਼ੀਆਂ ਹਨ।
ਬੇਦਨ ਸਤਿਗੁਰ ਆਪ ਗਵਾਈ,
ਸਰੀਰ ਦੀ ਪੀੜਾ ਰੋਗ ਵੀ ਆਪ ਸਤਿਗੁਰੂ ਨੇ ਗਵਾਈ। ਬੇਦਨ ਹਉਮੈ ਦੀ ਜਿਹੜੀ ਪੀੜਾ ਹੈ ਨਾ ਸਭ ਤੋਂ ਵੱਡੀ, ਇਹ ਵੀ ਸਤਿਗੁਰੂ ਆਪ ਗਵਾ ਦਿੰਦਾ, ਦੂਰ ਕਰ ਦਿੰਦਾ ਹੈ।
ਸਿੱਖ ਸੰਤ ਸਭ ਸਰਸੇ ਹੋਏ,
ਸਿੱਖ ਕੌਣ ਹੈ ਜਿਹੜਾ ਗੁਰੂ ਦੀ ਸਿੱਖਿਆ ਨੂੰ ਕਮਾਉਣ ਵਾਲਾ। ਅੱਜ ਬੰਦਾ ਇਹ ਦਾਅਵਾ ਕਰਦਾ ਮੈਂ ਬਹੁਤ ਵੱਡਾ ਸਿੱਖ ਹੈ, ਔਰ ਮੇਰੇ ਨਾਲੋਂ ਵੱਡਾ ਕੋਈ ਉਪਦੇਸ਼ਕ ਨਹੀਂ, ਸਿੱਖਿਆ ਦੇਣ ਵਾਲਾ ਨਹੀਂ। ਸਿੱਖ ਤਾਂ ਸਾਧ ਸੰਗਤ ਜੀ ਸਾਰੀ ਜ਼ਿੰਦਗੀ ਸਿੱਖਦਾ, ਅਖੀਰਲੇ ਸਵਾਸ ਤੱਕ ਸਾਰੀ ਜ਼ਿੰਦਗੀ ਸਿੱਖਿਆ ਨਹੀਂ ਕਮਾਈ ਜਾ ਸਕਦੀ, ਦਾਅਵਾ ਕਾਹਦਾ ਕਰਨਾ। ਜਿਹੜਾ ਬੰਦਾ ਇਹ ਗੱਲ ਕਹਿੰਦਾ ਮੈਂ ਸਭ ਤੋਂ ਵੱਡਾ ਬਖਤਾ ਬੋਲਣ ਵਾਲਾ ਮੈਂ ਕਥਾ ਵਾਚਕ ਮੈਂ ਪ੍ਰਚਾਰਕ ਮੇਰੇ ਨਾਲੋਂ ਵੱਡਾ ਗਿਆਨ ਨਹੀਂ ਗੁਰੂ ਦੀ ਸੰਗਤ ਵਿੱਚ ਐਸਾ ਦਾਅਵਾ ਕਰਨ ਵਾਲੇ ਜਿਹੜੇ ਲੋਕ ਹੈ ਨਾ ਉਹ ਸਭ ਤੋਂ ਵੱਡੇ ਮੁਗਧ ਹੈ ਮੂਰਖ ਹੈ ਬੇਸਮਝ ਹੈ ਇਹ ਦਾਅਵਾ ਨਹੀਂ ਕਦੇ ਵੀ ਕਰਨਾ ਦਾਅਵਾ ਕਾਹੂ ਕੋ ਨਹੀਂ ਵੱਡਾ ਦੇਸ਼ ਵੱਡ ਰਾਜ ਨਿਮਰਤਾ ਰੱਖਣੀ ਸਿੱਖ ਗੁਰੂ ਦੀ ਸਿੱਖਿਆ ਨੂੰ ਲੈ ਕੇ ਜਿਹਨੇ ਸਾਰੀ ਜ਼ਿੰਦਗੀ ਸਿੱਖਿਆ ਕਮਾਈ ਸੰਤ ਉਹ ਜਿਹੜਾ ਇਸ ਪਦਵੀ ਨੂੰ ਪ੍ਰਾਪਤ ਕਰ ਗਿਆ ਨਾਮ ਦੇ ਰਸ ਵਿੱਚ ਜਿਹਦੀ ਆਤਮਾ ਭਿੱਜ ਗਈ ਚਾਹੇ ਉਹ ਦਸਾਂ ਨੌਂ ਦੀ ਕਿਰਤ ਕਰਦਾ ਚਾਹੇ ਉਹ ਪਰ ਉਪਕਾਰੀ ਬਣ ਕੇ ਵਿਚਰਦਾ ਔਰ ਸੰਤ ਇਹ ਸਾਰੇ ਸਹਿਤ ਰਸ ਦੇ ਹੋ ਗਏ ਸਰਸੇ ਵਾਲਿਆਂ ਨੇ ਪੰਗਤੀ ਆਪਣੇ ਤੇ ਟਕਾ ਲਈ ਸੀ ਅਖੇ ਜਿੰਨੇ ਵੀ ਸੰਤ ਪੈਦਾ ਹੋਏ ਉਹ ਸਰਸੇ 'ਚ ਹੀ ਪੈਦਾ ਹੁੰਦੇ ਆ ਤੇ ਅੱਜ ਗੁਰਬਾਣੀ ਦੀ ਇੱਕ ਇੱਕ ਪੰਗਤੀ ਦੀ ਇਹ ਦੇਹਧਾਰੀ ਲੋਕ ਗਲਤ ਦੁਰਵਰਤੋਂ ਕਰਦੇ ਆ ਦੁਰਵਰਤੋਂ ਕਰਨ ਵਾਲਿਆਂ ਦੇ ਪ੍ਰਤੀ ਪੰਥ ਨੂੰ ਸਾਵਧਾਨ ਰਹਿਣਾ ਚਾਹੀਦਾ ਜੇ ਗੁਰਬਾਣੀ ਦੀ ਪੰਗਤ ਦੀ ਗਲਤ ਦੁਰਵਰਤੋਂ ਕੀਤੀ ਅੱਜ ਹਾਲ ਵੀ ਕੀ ਹੋਇਆ ਕਿੱਧਰ ਨੂੰ ਗਿਆ ਸਾਰਾ ਕੁਝ ਪਰਮੇਸ਼ੁਰ ਬਖਸ਼ ਲਵੇ ਵਾਹਿਗੁਰੂ ਕਿਰਪਾ ਰੱਖੇ ਆਪਣੀ ਆਪਣੇ ਸਾਰਿਆਂ ਉੱਤੇ ਸੋ ਭਾਈ ਐਸੇ ਮਨਮਤੀਏ ਲੋਕ ਉਹਨਾਂ ਤੋਂ ਵੀ ਆਪਾਂ ਸਾਵਧਾਨ ਰਹਿਣਾ ਪੂਰੇ ਸਤਿਗੁਰੂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਸਿੱਖ ਸੰਤ ਸਭ ਸਰਸੇ ਹੋਏ ਸਾਰੇ ਜਿਹੜੇ ਸਿੱਖ ਉਹ ਵੀ ਤੇ ਸੰਤ ਨਾਮ ਜਪਣ ਵਾਲੇ ਨਾਮ ਦੀ ਕਮਾਈ ਕਰਨ ਵਾਲੇ ਸਹਿਤ ਰਸ ਦੇ ਸਰਸੇ ਦਾ ਅਰਥ ਹੁੰਦਾ ਅਦਕਤਾ ਦੇ ਸਹਿਤ ਭਾਵ ਹਰ ਤਰ੍ਹਾਂ ਕਰਕੇ ਪਰਿਪੂਰਨ ਹੋ ਗਏ ਪੂਰਾ ਰਸ ਨਾਮ ਦਾ ਉਹਨਾਂ ਨੂੰ ਸਤਿਗੁਰੂ ਨੇ ਬਖਸ਼ ਦਿੱਤਾ ਹੈ ਔਰ ਸਰਸੇ ਅਧਿਕਤਾ ਦਾ ਭਾਵ ਕੀ ਹੁੰਦਾ ਪੂਰਾ ਲਾਭ ਪੂਰਾ ਪੂਰਾ ਜ਼ਿੰਦਗੀ ਦਾ ਅਸਲ ਲਾਭ ਉਹਨਾਂ ਨੂੰ ਮਨੋਰਥ ਇਹ ਫਲ ਪ੍ਰਾਪਤ ਹੋ ਗਿਆ ਕਿ ਨਾਮ ਦਾ ਰਸ ਉਹਨਾਂ ਨੂੰ ਮਿਲ ਗਿਆ ਪ੍ਰਾਪਤ ਹੋਇਆ ਹੈ
ਹਰ ਹਰ ਨਾਮ ਧਿਆਈ
ਕਿਉਂ ਹੋਇਆ ਉਹਨਾਂ ਨੇ ਪਰਮੇਸ਼ੁਰ ਵਾਹਿਗੁਰੂ ਹਰੀ ਦੇ ਨਾਮ ਨੂੰ ਧਿਆਉਣਾ ਕੀਤਾ ਸੁਰਤ ਵਿੱਚ ਤੇ ਰਸਨਾ ਦੁਆਰਾ ਜਪਿਆ ਹੈ ਇਸ ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਜੋ ਮੰਗ ਹੈ ਸੋ ਲੇਵ ਹੈ
ਧੰਨ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਜੋ ਤੁਹਾਡੇ ਦਰ ਤੋਂ ਕੋਈ ਦਾਤ ਮੰਗਦਾ ਉਹ ਲੈ ਲੈਂਦਾ ਇੱਥੋਂ ਪ੍ਰਾਪਤ ਕਰ ਲੈਂਦਾ ਸਤਿਗੁਰੂ ਕਦੇ ਖਾਲੀ ਨਹੀਂ ਜਾਣ ਦਿੰਦੇ ਜੋ ਵੀ ਮੰਗਦਾ ਉਹ ਲੈ ਲੈਂਦਾ ਪ੍ਰਾਪਤ ਕਰ ਲੈਂਦਾ ਪਰ ਸਾਧ ਸੰਗਤ ਜੀ ਨਾਲ ਸਿਦਕ ਹੋਣਾ ਚਾਹੀਦਾ ਭਰੋਸਾ ਹੋਣਾ ਚਾਹੀਦਾ ਦ੍ਰਿੜਤਾ ਹੋਣੀ ਚਾਹੀਦੀ ਇਹ ਨਹੀਂ ਭਰੋਸਾ ਥੋੜ੍ਹਾ ਜਿਹਾ ਇੱਕ ਦਿਨ ਆਇਆ ਦੂਜੇ ਦਿਨ ਹੋਰੇ ਬੰਨੇ ਤੁਰ ਪਿਆ ਉਹ ਕਾਹਦਾ ਭਰੋਸਾ ਭਰੋਸੇ ਵਾਲਿਆਂ ਨੇ ਸੀਸ ਕਟਾ ਲਏ ਧੜ ਨਾਲੋਂ ਭਰੋਸੇ ਵਾਲਿਆਂ ਨੇ ਖੋਪਰ ਲੁਹਾ ਲਏ ਭਰੋਸੇ ਵਾਲਿਆਂ ਨੇ ਬੰਦ ਬੰਦ ਕਟਾ ਲਿਆ ਭਰੋਸੇ ਵਾਲੇ ਚਰਖੜੀਆਂ ਤੇ ਚਾੜ ਕੇ ਤੁੰਬਾ ਤੁੰਬਾ ਕਰ ਦਿੱਤੇ ਗਏ ਭਰੋਸੇ ਵਾਲਿਆਂ ਤੇ ਟੈਂਕਾਂ ਤੋਪਾਂ ਨਾਲ ਵੀ ਹਮਲੇ ਹੋਏ ਪਰ ਭਰੋਸੇ ਵਾਲਿਆਂ ਦਾ ਭਰੋਸਾ ਨਹੀਂ ਡੋਲਿਆ ਇਸ ਕਰਕੇ ਸੰਗਤ ਜੀ ਜੋ ਸ਼ਰਧਾ ਨਾਲ ਵਿਸ਼ਵਾਸ ਨਾਲ ਮੰਗਦਾ ਸਤਿਗੁਰੂ ਦੇ ਦਰ ਤੋਂ ਉਹੀ ਦਾਤ ਲੈ ਲੈਂਦਾ ਹੈ ਜਿਹੜੇ ਸੰਸਾਰ ਦੀ ਦਾਤ ਮੰਗਦੇ ਉਹਨਾਂ ਨੂੰ ਸੰਸਾਰ ਮਿਲ ਜਾਂਦਾ ਹੈ
ਪ੍ਰਭ ਆਪਣੇ ਸੰਤਾਂ ਦੇ ਵਹਿ
ਆਪਣੇ ਸੰਤਾਂ ਨੂੰ ਵੀ ਮਹਾਰਾਜ ਕੀ ਦਿੰਦੇ ਹੈ ਧਰਮ ਅਰਥ ਕਾਮ ਮੋਖ ਚਾਰੇ ਪਦਾਰਥ ਵੀ ਦੇ ਦਿੰਦੇ ਹਨ ਆਪਣੇ ਸੰਤਾਂ ਨੂੰ ਨਾਮ ਦੀ ਦਾਤ ਵੀ ਦੇ ਦਿੰਦੇ ਹੈ ਜੇ ਕੋਈ ਵਹੀ ਬੜੀ ਤਿਆਗ ਬਿਰਤੀ ਵਾਲਾ ਬਰਖਤ ਗੁਰਮੁਖ ਹੈ ਨਾਮ ਅਭਿਆਸੀ ਆ ਉਹ ਦੁਨੀਆਂ ਦੇ ਸੁੱਖ ਨਹੀਂ ਚਾਹੁੰਦਾ ਮਹਾਰਾਜ ਉਹਨੂੰ ਨਾਮ ਦਾ ਰਸ ਬਖਸ਼ ਦਿੰਦੇ ਹਨ ਕਿਰਪਾ ਉਹਦੇ ਤੇ ਕਰਕੇ ਉਹਨੂੰ ਵੀ ਨਿਹਾਲ ਕਰ ਦਿੰਦੇ ਹੈ ਐਸੇ ਨਿਸਕਾਮੀ ਗੁਰਮੁਖ ਵੀ ਮਹਾਂਪੁਰਖ ਵੀ ਗੁਰੂ ਕੇ ਪੰਥ ਵਿੱਚ ਵਿਰਲੇ ਹਨ ਨਿਸ਼ਕਾਮ ਹੋ ਕੇ ਵਾਹਿਗੁਰੂ ਦੀ ਬੰਦਗੀ ਕਰਨੀ ਉਹਨਾਂ ਨੂੰ ਮਹਾਰਾਜ ਧਰਮ ਅਰਥ ਕਾਮ ਮੋਖ ਨਾਮ ਦਾ ਰਸ ਆਪਣੇ ਸਰੂਪ ਦੀ ਅਭੇਦਤਾ ਇਹ ਸਾਰੀਆਂ ਦਾਤਾਂ ਦੇ ਦਿੰਦੇ ਆ ਬਖਸ਼ ਦਿੰਦੇ ਆ
ਹਰ ਗੋਬਿੰਦ ਪ੍ਰਭ ਰੱਖਿਆ
ਵਾਹਿਗੁਰੂ ਨੇ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪ ਰੱਖਿਆ ਕੀਤੀ ਹੈ ਦੇਖੋ ਕਿੰਨੀ ਨਿਮਰਤਾ ਧੰਨ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਚ ਬਾਰ 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 ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਇਸ ਕਰਕੇ ਹਰੀ ਗੋ ਨਾਮ ਪ੍ਰਿਥਵੀ ਦਾ ਹੈ ਬਿੰਦ ਨਾਮ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਹੈ ਜੋ ਗੋ ਬਾਣੀ ਕਰਕੇ ਬਿੰਦ ਜਾਣਨੇ ਯੋਗ ਹੈ ਐਸਾ ਜੋ ਵਾਹਿਗੁਰੂ ਹਰੀ ਪਰਮੇਸ਼ਰ ਹੈ ਉਹ ਆਪਣੇ ਪਿਆਰਿਆਂ ਦੀ ਹਰ ਥਾਂ ਤੇ ਰੱਖਿਆ ਕਰਨ ਵਾਲਾ ਹੈ।
ਜਨ ਨਾਨਕ ਸਾਚ ਸੁਭਾਖਿਆ,
ਗੁਰੂ ਨਾਨਕ ਸਾਹਿਬ ਜੀ ਦੀ ਜੋਤ, ਉਹਨਾਂ ਦਾ ਸਰੂਪ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਮਾਪਤੀ ਤੇ ਫਰਮਾਨ ਕਰਦੇ, ਸੱਚਾ ਬਚਨ ਜਿਹੜਾ ਹੈ ਇਹ ਅਸੀਂ ਸੁਭਾਖਿਆ ਉਚਾਰਨ ਕੀਤਾ ਹੈ, ਇਹ ਸੱਚੀ ਸਿੱਖਿਆ ਉਚਾਰੀ ਹੈ, ਸੱਚੇ ਬਚਨ ਵਾਹਿਗੁਰੂ ਦੀ ਮਹਿਮਾ ਵਿੱਚ ਕਹੇ ਹਨ, ਜਾਂ ਜਿੰਨੀ ਬਾਣੀ ਸਤਿਗੁਰੂ ਨੇ ਉਚਾਰੀ ਹੈ ਉਹ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ। ਸਤਿਗੁਰ ਕੀ ਬਾਣੀ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ, ਇਹ ਸਾਰੀ ਸਤ ਸਰੂਪ ਹੈ। ਇਸ ਕਰਕੇ ਇਹ ਸਾਰੇ ਸੱਚੇ ਬਚਨ ਭਾਖਿਆ ਉਚਾਰਨ ਕੀਤੇ ਹਨ, ਜਿਹੜਾ ਇਹਨਾਂ ਨੂੰ ਜੀਵਨ ਵਿੱਚ ਮਨ ਬਾਣੀ ਕਰਮ ਕਰਕੇ ਹਿੱਸਾ ਬਣਾ ਲਏਗਾ ਉਹ ਵੀ ਸੱਚ ਸਰੂਪ ਵਾਹਿਗੁਰੂ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਲਏਗਾ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਕੱਲ੍ਹ ਨੂੰ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਅੱਠਮ ਪਾਤਸ਼ਾਹ ਧੰਨ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ। ਸੰਗਤ ਜੀ ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਆਪ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ।
ਹਰ ਗੋਬਿੰਦ ਪ੍ਰਭ ਰੱਖਿਆ, ਜਨ ਨਾਨਕ ਸਾਚ ਸੁਭਾਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।